ਆਪਣੇ ਜਿਹੜੇ ਕਰਿੰਦੇ ਜਿਹੜੇ ਨੀਚੀ ਜਾਤ ਦੇ ਹੁੰਦੇ ਨੇ ਉਹਨਾਂ ਦਾ ਇੱਕ ਮੇਲਾ ਜਿਹਾ ਸੀ, ਉਹਨਾਂ ਦਾ ਕੋਈ ਸ਼ੁਗਲ ਸੀ। ਉਹਨਾਂ ਇੱਕ ਸ਼ੁਗਲ ਕੀਤਾ, ਇੱਕ ਸੂਰ ਜਿਹੜਾ ਬੜਾ ਤਗੜਾ ਪਲਿਆ ਆਇਆ ਸੀ ਉਹਨੂੰ ਛੱਡ ਦਿੱਤਾ, ਛੱਡ ਕੇ ਤੇ ਉਹਦੇ ਸਾਰੇ ਦੁਆਲੇ ਪੈ ਗਏ। ਸੂਰ ਬੜਾ ਤਗੜਾ, ਉਹ ਕਿਸੇ ਨੂੰ ਲੱਗੇ ਨਾ ਆਉਣ ਦੇ, ਇਹ ਡਾਂਗਾਂ ਤੇ ਨੇਜੇ ਲੈ ਕੇ ਉਹਦੇ ਦੁਆਲੇ ਹੋਏ। ਅਸੀਂ ਵੀ ਖਲੋ ਕੇ ਵੇਂਦੇ ਰਹੇ ਤਮਾਸ਼ਾ। ਇੱਕ ਘੰਟਾ ਜਿਸਲੇ ਉਹ ਖਪਣ ਖਪਾ ਦੇ ਬਾਅਦ ਇੱਕ ਬੜੇ ਗੱਭਰੂ ਨੇ ਅਗਾਂਹ ਵੱਧ ਕੇ ਉਹਨੂੰ ਨੇਜ਼ਾ ਮਾਰ ਕੇ ਜ਼ਖਮੀ ਕਰ ਦਿੱਤਾ, ਤਾਂ ਨੇਜ਼ਾ ਉਹ ਸੂਰ ਦੇ ਦੁਸਰ ਲੰਘ ਗਿਆ। ਤਾਂ ਸਾਰਿਆਂ ਬੜੀ ਖੁਸ਼ੀ ਮਨਾਈ। ਮੈਨੂੰ ਬੜਾ ਮਾੜਾ ਲੱਗਾ ਵੀ ਦੇਖੋ ਆਹ ਵੀ ਕੋਈ ਖੇਡ ਹੈ। ਇੱਕ ਜਾਨਵਰ ਨੂੰ ਜੇ ਤੁਸੀਂ ਮਾਰਨਾ ਤਾਂ ਉਹਨੂੰ ਮਾਰੋ ਤੇ ਮਗਰੋਂ ਲਓ। ਇੱਕ ਤਾਂ ਪਹਿਲਾਂ ਘੰਟਾ ਪੱਕਾ ਉਹਨੂੰ ਖਵਾਇਆ, ਫਿਰ ਉਹ ਥੱਕਿਆ, ਫਿਰ ਉਹਦੇ ਨੇਜ਼ਾ ਮਾਰਿਆ ਤੇ ਮਰਿਆ ਵੀ ਨਹੀਂ, ਤੇ ਉਹ ਚੀਕਾਂ ਮਾਰੇ ਬੜੀਆਂ। ਤੇ ਉਹਨੂੰ ਚੀਕ ਦੇ ਚੰਗਾੜ ਦੇ ਸੂਰ ਨੂੰ ਉਹਨਾਂ ਲਿਆ ਕੇ ਇੱਕ ਬਲਦੀ ਅੱਗ ਦੇ ਉੱਤੇ ਦੋ ਦੁਸਾਂਗੀਆਂ ਸਨ, ਉਹਦੇ ਉੱਤੇ ਉਹ ਗੋਲ ਗੋਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੇਖੋ ਵਿਚਾਰਾ ਸੂਰ, ਇੱਕ ਤੇ ਉਹ ਪੀੜ ਨਾਲ ਜ਼ਖਮੀ, ਥੱਲੇ ਉਹਦੇ ਅੱਗ ਬਲੇ, ਉਹ ਮਾਰੇ ਚੀਕਾਂ ਤੇ ਇਹ ਸਾਰੇ ਹੱਸਣ ਤੇ ਹੱਸਦੇ ਰਹਿਣ, ਹੱਸਦੇ ਰਹੇ, ਹੱਸਦੇ ਰਹੇ। ਅਖੀਰ ਉਹ ਵਿਚਾਰਾ ਭੁੱਜ ਭੱਜ ਕੇ ਤੇ ਮਰ ਗਿਆ। ਮੈਂ ਆਪਣੇ ਬਜ਼ੁਰਗ ਵੱਲੋਂ ਵੇਖਿਆ, ਮੈਂ ਆਖਿਆ ਜੀ ਦੇਖੋ ਆਹ ਤੁਸਾਂ ਜਿਹੜਾ ਸਬਕ ਦਿੱਤਾ ਹੈ ਤਾਂ ਕਦੀ ਭੁੱਲਣ ਵਾਲੀ ਗੱਲ ਨਹੀਂ, ਅੱਜ ਤਾਂ ਰਾਤੀ ਵੀ ਚੇਤੇ ਆਉਂਦਾ ਰਹੇਗਾ। ਕੀਰਤਨ ਸੋਹਲਾ ਪੜਾਂਗੇ ਦੋ ਵਾਰੀ ਤਾਂ ਸ਼ਾਇਦ ਨੀਂਦਰ ਆ ਜਾਏ। ਆਹ ਤਾਂ ਕਦੀ ਵੇਖੀ ਨਹੀਂ ਸੀ ਗੱਲ, ਪਰ ਮਹਾਰਾਜ ਤੁਸਾਂ ਮੈਨੂੰ ਵਿਖਾਈ ਕਿਉਂ? ਬਜ਼ੁਰਗੋ ਬੜੇ ਮਹਾਤਮਾ ਸਨ, ਦਾਦਾ ਜੀ ਬੜੇ ਨਾਮ ਦੇ ਜਪਣ ਵਾਲੇ ਸਨ। ਆਖਣ ਲੱਗੇ ਬਛੜੇ ਮੈਂ ਤੈਨੂੰ ਇੱਕ ਗੱਲ ਸੁਣਾਉਣੀ ਚਾਹੁੰਦਾ, ਇਹ ਬੱਚਾ ਪਿਛਲੇ ਜਨਮ ਵਿੱਚ ਸਿੱਖ ਸੀ, ਜਿਹੜਾ ਸੂਰ ਹੈ ਨਾ ਇਹ ਜਿਹੜਾ ਤੂੰ ਮਰਦਾ ਵੇਖਿਆ ਇਹ ਸਿੱਖ ਸੀ, ਤੇ ਜਿੰਨਾ ਚਿਰ ਇਹ ਸੜਦਾ ਤੇ ਤੜਫਦਾ ਰਿਹਾ, ਚਿਖਾ ਤੇ ਪਿਆ ਰਿਹਾ, ਮੈਂ ਉਹਨਾਂ ਚਿਰ ਜਪਜੀ ਸਾਹਿਬ ਦੇ ਪਾਠ ਕਰਦਾ ਰਿਹਾ। ਤੇ ਇਸ ਨੇ ਗੁਰੂ ਨਾਲ ਧੋਖਾ ਕੀਤਾ ਸੀ, ਇਹ ਗੁਰੂ ਦੀ ਰਹਿਤ ਨੂੰ ਛੱਡ ਗਿਆ ਤੇ ਇਹਨੇ ਹੋਰਾਂ ਨੂੰ ਵਰਲਗਾ ਕੇ ਵੀ ਗੁਰੂ ਦੀ ਪਤਤ ਕੀਤਾ। ਇਹ ਜਿੰਨੇ ਬੰਦੇ ਆਲੇ ਦੁਆਲੇ ਤੂੰ ਇਹ ਨੀਚ ਵੇਹਨਾ ਪਿਆ, ਜਿਹੜੇ ਨੀਚ ਹੋ ਕੇ ਸਾਡੇ ਪਿੰਡ ਸਰਦਾਰਾਂ ਦੇ ਪਿੰਡ ਕਾਮੇ ਹੋ ਕੇ ਲੱਗੇ ਨੇ, ਇਹ ਬਚੜਿਆ ਉਹ ਸਾਰੇ ਸਨ ਜਿਹੜੇ ਇਹਦੇ ਵਰਗਲਾਏ ਕਰਕੇ ਪਤਤ ਹੋਏ। ਇਹ ਸੂਰ ਉਹਨਾਂ ਦਾ ਮੋਢੀ ਸੀ। ਅੱਜ ਇਹਨਾਂ ਨੇ ਆਪਣੀ ਉਸ ਪਤਤਾ ਦਾ ਬਦਲਾ ਇਹਦੇ ਤੋਂ ਇੰਜ ਲਿਆ, ਤੇ ਕਿਉਂਕਿ ਪਹਿਲਾਂ ਗੁਰੂ ਘਰ ਦਾ ਸੇਵਕ ਸੀ, ਇਸ ਕਰਕੇ ਸਾਨੂੰ ਅੱਜ ਸਵੇਰੇ ਹੀ ਹੁਕਮ ਲੱਗ ਗਿਆ ਸੀ ਵੀ ਜਦੋਂ ਇਹਦਾ ਇਹ ਕਾਂਡ ਹੋਵੇ ਅਸੀਂ ਇਹਨੂੰ ਬਹਿ ਕੇ ਗੁਰੂ ਨਾਨਕ ਦੇ ਘਰ ਦੀ ਸੀਸ ਦੇਈਏ। ਇਸ ਕਰਕੇ ਬਚੜਿਆ ਮੈਂ ਬਹਿ ਕੇ ਉੱਥੇ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ। ਮੈਂ ਕਿਹਾ ਜੀ ਤੁਸੀਂ ਤੇ ਹੁਕਮ ਮਿਲਿਆ ਸੀ ਤੁਹਾਨੂੰ, ਤੇ ਮੈਂ ਡਰਦਾ ਮਾਰਾ ਹੀ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ। ਆਖਣ ਲੱਗੇ ਉਹ ਇਹਦੇ ਨਿਮਿੱਤ ਲੱਗ ਗਿਆ, ਅੱਜ ਇਹਦੀ ਜਿਉਣ ਕੱਟ ਕੱਤੀ। ਮੈਂ ਕਿਹਾ ਜੀ ਫੇਰ ਕੱਟ ਤਾਂ ਕੱਤੀ, ਇਹਦਾ ਹੁਣ ਬਣੂ ਕੀ? ਕਹਿਣ ਲੱਗੇ ਬਣਨਾ ਕੀ ਏ, ਇਹ ਫਲਾਣੇ ਜਿਹੜੇ ਪਿੰਡ ਹੈ ਉਹਨਾਂ ਦੇ ਘਰ, ਸਿੱਖਾਂ ਦੇ ਘਰ ਫੇਰ ਜਨਮ ਲਏਗਾ। ਉਹ ਨਿੱਕੀ ਜੀ ਉਮਰ ਗੱਲ ਲੱਗ ਗਈ ਚੇਤੇ। ਮੈਂ ਕਿਹਾ ਜੀ ਇਹ ਤਾਂ ਹੁਣ ਠੀਕ ਹੀ ਹੈ, ਤੁਹਾਡੀ ਬੜੀ ਮਿਹਰ ਹੋਈ। ਘਰ ਆਇਆ, ਘਰ ਮੈਂ ਮਾਂ ਨੂੰ ਕਿਹਾ ਦੇਖੋ ਮਾਤਾ ਜੀ ਤੁਹਾਡੇ ਫਲਾਣੇ ਪਿੰਡ ਤੁਹਾਡੀ ਇੱਕ ਸਹੇਲੀ ਰਹਿੰਦੀ ਹੈ। ਉਹ ਕਹਿੰਦੇ ਹਾਂ। ਮੈਂ ਕਿਹਾ ਤੁਸੀਂ ਉਹਨੂੰ ਕਦੀ ਮਿਲਣ ਨਹੀਂ ਗਏ? ਕਹਿੰਦੀ ਕੀ ਗੱਲ? ਮੈਂ ਕਿਹਾ ਕੱਲ੍ਹ ਉਹਨੂੰ ਮਿਲਣ ਚੱਲੀਏ ਅਤੇ ਮੈਨੂੰ ਵੀ ਲੈ ਚੱਲੋ। ਅਖਲੀ ਕਾਕੇ ਭਾਈ ਸਹੇਲੀ ਮੇਰੀ ਮਿਲਣ ਮੈਂ ਨਹੀਂ ਗਈ, ਅੱਜ ਤੈਨੂੰ ਕੀ ਸੂਝੀ? ਮੈਂ ਕਿਹਾ ਉਹ ਫਿਰ ਤੁਸੀਂ ਮਿਲਣ ਜਾਓਗੇ ਫਿਰ ਉਹ ਇੱਧਰ ਆਉਣਗੇ, ਮਿਲਣਾ ਚਾਹੀਦਾ। ਆਖਣ ਲੱਗੇ ਅੱਛਾ ਬੱਚੇ ਸਵੇਰੇ ਬੱਗੀ ਵਾਲਿਆਂ ਨੂੰ ਕਹਿ ਦੀ ਸਵੇਰੇ ਚੱਲੇ ਚੱਲਾਂਗੇ। ਆਪਾਂ ਸਾਰੀ ਤਿਆਰੀ ਕਰ ਦਿੱਤੀ, ਦੂਜੇ ਦਿਨ ਗਏ ਤਾਂ ਉੱਥੇ ਫਿਰ ਮੈਂ ਮਾਤਾ ਨੂੰ ਪੁੱਛਿਆ, ਮੈਂ ਕਿਹਾ ਇਹਨਾਂ ਨੂੰ ਪੁੱਛੋ ਇਹਨਾਂ ਦੀ ਜਿਹੜੀ ਨੂੰਹ ਹੈ ਉਹਨੂੰ ਬੱਚਾ ਬੱਚਾ ਹੋਣਾ। ਕਹਿਣ ਲੱਗੀ ਸਾਹਿਬਜ਼ਾਦੇ ਆ ਤਾਂ ਅਜਿਹੀ ਹਰਕਤਾਂ ਕਰਨਾ ਪਿਆ, ਪਹਿਲਾਂ ਤੂੰ ਮੈਨੂੰ ਇੱਥੇ ਲਿਆਇਆ। ਮੈਂ ਕਿਹਾ ਜੀ ਮੈਂ ਤੈਨੂੰ ਮਗਰੋਂ ਦੱਸਾਂਗਾ ਸਾਰੀ ਗੱਲ ਹੀ ਦੱਸ ਦਊ, ਤੁਸੀਂ ਪਹਿਲਾਂ ਇਹ ਪੁੱਛ ਦਿਓ ਮੈਨੂੰ। ਉਹ ਕਹਿਣ ਲੱਗੇ ਹਾਂ ਜੀ ਅਸਾਂ ਤੋਂ 120 ਦਿਨ ਦਾ ਪਾਠ ਹਾਲੀ ਕੱਲੀ ਸੰਪੂਰਨ ਕੀਤਾ, ਬੀਬੀ ਨੂੰ 120 ਦਿਨ ਹੋ ਗਏ। ਸ਼ਾਸਤਰ ਕਹਿੰਦਾ 120 ਦਿਨਾਂ ਬਾਅਦ ਰੂਹ ਪ੍ਰਵੇਸ਼ ਕਰਦੀ ਹੈ। ਮੈਂ ਕਿਹਾ ਮਾਤਾ ਜੀ ਇਹਨਾਂ ਨੂੰ ਕਹਿ ਦਿਓ ਇਹਨਾਂ ਦੇ ਘਰ ਲੜਕਾ ਹੋਣਾ। ਕਹਿਣ ਲੱਗੀ ਨਾ ਨਾ ਇਹ ਕੋਈ ਕਰਾਮਾਤ ਹੈ, ਕਹਿ ਦਿਓ ਜੇ ਕੁੜੀ ਜੰਮ ਪਈ ਤੇ। ਮੈਂ ਕਿਹਾ ਜੀ ਬਾਕੀ ਸਾਰੀ ਦੁਨੀਆਂ ਦੇ ਕੁੜੀ ਜੰਮ ਪੈ ਪਰ ਇਹਨਾਂ ਦੀ ਨੂੰਹ ਦੇ ਘਰ ਤੇ ਅਵਸ਼ ਮੁੰਡਾ ਹੀ ਜੰਮੇਗਾ, ਤੁਸੀਂ ਮੇਰੀ ਗੱਲ ਮੰਨ ਲਓ, ਕਹਿ ਦਿਓ ਤੁਸੀਂ। ਕਹਿਣ ਲੱਗੀ ਨਾ ਬਛੜਿਆ ਮੈਂ ਨਹੀਂ ਕਹਿੰਦੀ, ਤੂੰ ਕਹਿ ਦੇ। ਮੈਂ ਉਹਨੂੰ ਤੋਤਲੀ ਜ਼ਬਾਨ 'ਚ ਕਿਹਾ, ਮੈਂ ਕਿਹਾ ਮੇਰਾ ਖਿਆਲ ਹੈ ਜਿਹੜਾ ਤੁਹਾਡਾ ਵੱਡਾ ਲੜਕਾ ਹੈ ਨਾ ਉਹਦੀ ਜਿਹੜੀ ਬਹੂ ਹੈ ਉਹਦੇ ਘਰ ਲੜਕਾ ਪੈਦਾ ਹੋਵੇਗਾ। ਉਹ ਕਹਿਣ ਲੱਗੀ ਲੈ ਠਹਿਰ ਜਾ ਉਹ ਫਟਾਫਟ ਪੰਜੀਰੀ ਲੈ ਆਈ। ਉਹਨੇ ਇੱਕ ਬੁੱਕ ਪੰਜੀਰੀ ਦੀ ਮੈਨੂੰ ਖਵਾ ਦਿੱਤੀ। ਮੈਨੂੰ ਹੁਣ ਵੀ ਮੂੰਹ 'ਚ ਸਵਾਦ ਆ ਗਿਆ ਪੰਜੀਰੀ ਦਾ ਨਾਂ ਸੁਣ ਕੇ, ਬੜੀ ਸਵਾਦਲੀ ਸੀ। ਮਹਾਰਾਜ ਨੇ ਕਿਰਪਾ ਕੀਤੀ, ਪੂਰੇ ਦਿਨਾਂ ਦੇ ਬਾਅਦ ਉਹਨਾਂ ਦੇ ਘਰ ਚੰਨ ਵਰਗਾ ਲੜਕਾ ਪੈਦਾ ਹੋਇਆ। ਆਪਾਂ ਨੂੰ ਇਹ ਯਕੀਨ ਹੋ ਗਿਆ ਕਿ ਜਿਹੜੇ ਬਜ਼ੁਰਗਾਂ ਨੇ ਗੱਲ ਕਹੀ ਸੀ ਉਹ ਬਿਲਕੁਲ 16 ਨੇ ਸਹੀ ਸੀ। ਉਹ ਬੜਾ ਹਿਸਾਬ ਕਿਤਾਬ ਲੈ ਕੇ ਤੇ ਮੇਰੇ ਕੋਲ ਆਏ ਕਿ ਬੱਚਾ ਬੜਾ ਮੁਬਾਰਕ ਏ, ਇਹਨੇ ਜ਼ਬਾਨੋਂ ਕਿਹਾ ਕਿ ਮੁੰਡਾ ਜੰਮਣਾ ਸੀ ਤੇ ਸਾਡੇ ਬੱਚਾ ਹੋਇਆ। ਤਾਂ ਮੇਰੀ ਮਾਤਾ ਮੈਨੂੰ ਕਹਿਣ ਲੱਗੀ ਜੀ ਮੈਂ ਕਾਕਾ ਜੀ ਤੁਹਾਨੂੰ ਉਦੋਂ ਪੁੱਛਿਆ ਹੀ ਨਹੀਂ, ਤੁਸੀਂ ਮੈਨੂੰ ਦੱਸਿਆ ਨਹੀਂ, ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਉਹਦੇ ਘਰ ਮੁੰਡਾ ਹੋਣਾ। ਮੈਂ ਕਿਹਾ ਮਾਤਾ ਜੀ ਜੇ ਤੁਸੀਂ ਸਾਰਿਆਂ ਨੂੰ ਗੱਲ ਨਾ ਦੱਸੋ ਤੇ ਮੈਂ ਤੈਨੂੰ ਸਹੀ ਗੱਲ ਦੱਸਾਂ। ਮੈਂ ਉਹਨਾਂ ਨੂੰ ਸਾਰੀ ਕਥਾ ਸੁਣਾਈ। ਉਹ ਕਹਿਣ ਲੱਗੀ ਵੀ ਚੁੱਪ ਕਰ, ਜੇ ਇਹਨਾਂ ਨੂੰ ਪਤਾ ਲੱਗ ਗਿਆ ਮਰਿਆ ਸੂਰ ਇਹਨਾਂ ਦੇ ਘਰ ਜੰਮਿਆ ਇਹ ਤਾਂ ਸਿਆਪਾ ਪੈ ਜੂ। ਮੈਂ ਨਾ ਹੀ ਪੁੱਛਦੀ ਤੇ ਚੰਗਾ ਸੀ, ਆਪਾਂ ਕੀ ਪੁੱਛ ਕੇ ਲੈਣਾ ਸੀ ਤੇਰੇ ਕੋਲ। ਹੁਣ ਤੂੰ ਬਾਬਾ ਕਿਸੇ ਅੱਗੇ ਗੱਲ ਨਾ ਕਰੀ। ਤਾਂ ਮਾਤਾ ਜੀ ਮੈਨੂੰ ਇਹੀ ਤਕੀਦ ਕਰਦੇ ਰਹੇ, ਬੇਟਾ ਦੇਖੋ ਉਹ ਗੱਲ ਨਹੀਂ ਦੱਸਣੀ। ਬਲਕਿ ਇਹ ਹੋਇਆ ਵੀ 40 ਦਿਨਾਂ ਤੋਂ ਬਾਅਦ ਜਦੋਂ ਅਖੰਡ ਪਾਠ ਦਾ ਉਹਨਾਂ ਦੇ ਭੋਗ ਪੈਣਾ ਸੀ ਤੇ ਸਾਰਿਆਂ ਜਾਣਾ ਸੀ, ਮਾਤਾ ਜੀ ਮੈਨੂੰ ਲੈ ਕੇ ਤੇ ਬਾਨਾ ਪਾ ਕੇ ਦੂਸਰੇ ਪਾਸੇ ਦੂਸਰੇ ਸ਼ਹਿਰ ਚਲੇ ਗਏ ਕਿ ਮਤੇ ਉੱਥੇ ਗੱਲ ਕਰਦੇ ਤੇ ਗੱਲ ਦੱਸ ਦੇ। ਤੋ ਭਾਈ ਇਹ ਜਿਹੜਾ ਜਨਮ ਹੈ ਇਹ ਨਾ ਸਮਝੋ ਕਿ ਆ ਆਈਏ, ਥੋੜੀ ਜੀ ਦਾੜੀ ਕਤਰਿਆਂ ਕੀ ਹੁੰਦਾ ਜੀ, ਕੁਛ ਨਹੀਂ ਹੁੰਦਾ ਭਾਈ। ਜਿਹੜਾ ਕਤਰਦੇ ਹੋ ਆਪਣੀਆਂ ਉਹ ਜਿਹੜੀਆਂ ਧੁਰੋਂ ਅਕਾਲ ਨਾਲ ਲੱਗੀ ਹੋਈਆਂ ਨੇ ਕੁਝ ਵੀ ਨਹੀਂ। ਗੁਰੂ ਦੀ ਮਿਹਰ ਤੋਂ ਵਾਂਝੇ ਜਾਂਦੇ ਹੋ, ਗੁਰੂ ਦੀ ਸ਼ਫਕਤ ਦਾ ਹੱਥ ਕਤਰਦੇ ਹੋ, ਕਿਸੇ ਦਾ ਤਾਂ ਕੁਝ ਨਹੀਂ ਵਿਗੜਦਾ, ਵਾਲਾਂ ਨੇ ਤਾਂ ਕਹਿਣਾ ਕੁਝ ਨਹੀਂ ਭਾਈ। $6 ਦੀ ਸ਼ਰਾਬ ਦੀ ਬੋਤਲ ਦੀ ਜੇ ਉਹ ਥੋੜੀ ਜਿਹੀ ਪਰਚੀ ਪਾਟੀ ਹੋਵੇ ਉਹਨੂੰ ਤਾਂ ਕੋਈ ਖਰੀਦਦਾ ਨਹੀਂ ਜਿਹਦੇ 'ਚ ਪਾਣੀ ਪਾਇਆ ਹੋਣਾ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮੋਹਰ ਸ਼ੀਸ਼ੇ ਅੱਗੇ ਖਲੋ ਕੇ ਕਤਰਦੇ ਨੂੰ ਦੱਸੋ। ਤਾਂ ਫਿਰ ਆਉਂਦੇ ਨੇ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਹੇ ਸਾਹਿਬ ਗੁਰੂ ਨਾਨਕ ਮਿਹਰ ਕਰ। ਮਿਹਰ ਤਾਂ ਜ਼ਰੂਰ ਕਰੇ ਪਰ ਉਹ ਕਨੈਕਸ਼ਨ ਕੱਟਿਆ ਹੈ ਨਾ, ਮਿਹਰ ਤਾਂ ਉਹਦਾ ਬੜਾ ਜੀ ਕਰਦਾ ਕਰਨ ਤੇ। ਇਹ ਜਿੰਨੀਆਂ ਬੀਬੀਆਂ ਸੜ ਜਾਣ ਇਹਨਾਂ ਦਾ ਫੈਸ਼ਨ ਝਾਟਾ ਖਿਲਾਰਦੀਆਂ ਨੇ ਨਾ, ਤਾਂ ਫਿਰ ਜਦੋਂ ਪਿਛਲੀ ਉਮਰ ਹੁੰਦੀ ਹੈ ਨਾ, ਕੁੱਭ ਹੋ ਜਾਂਦਾ, ਕੋਈ ਪੁੱਛਦਾ ਪੁੱਛਦਾ ਨਹੀਂ ਬਾਲਾ, ਤਾਂ ਫਿਰ ਇਹ ਜਾਦੂ ਟੂਣੇ ਵਾਲਿਆ ਕਹਿੰਦੀਆਂ ਮੈਂ ਖਸਮ ਵੱਸ ਕਿਵੇਂ ਕਰਨ ਦੱਸ। ਖਸਮ ਕਾਹਦੇ ਨਾਲ ਵੱਸ ਕਰਨਾ, ਵੱਸ ਕਰਨ ਵਾਲੀ ਗੱਲ ਤੇ ਤੂੰ ਆਪ ਹੀ ਕੱਟ ਛਿੜੀ ਪਹਿਲਾਂ। ਸਾਡੇ ਤੁਹਾਨੂੰ ਪਤਾ ਪਿਛਲੇ ਜ਼ਮਾਨੇ ਚ ਜੋ ਇੱਕ ਬੀਬੀ ਦੋ ਗੁੱਤਾਂ ਕਰ ਲੈ ਤਾਂ ਉਹਨੂੰ ਕਹਿੰਦੇ ਸਨ ਦੁਆਗਣ ਹੋ ਜਾਏਗੀ, ਇੱਕ ਖਸਮ ਵੀ ਤੇ ਇੱਕ ਗੁੱਤ ਰੱਖ। ਹੁਣ ਤੇ ਮਹਾਰਾਜ ਇਹਨਾਂ ਦਾ 3500-3400 ਕਰੋੜ ਵਾਲ ਹੈ, ਫਿਰ ਸਾਰੇ ਹੀ ਸੁਣੋ, ਕਿਰਪਾ ਹੋ ਗਈ ਮਹਾਰਾਜ ਦੀ। ਇਹ ਗੱਲ ਕਦੀ ਸੋਚਿਆ ਕਰੋ ਆਪਣੇ ਮਨ ਤੇਲੇ ਬਹਿ ਕੇ ਵੀ ਸਾਡਾ ਅੰਤਾਕਾਰ ਕੀ ਹੈ। ਅੰਤਰ ਗੁਰੂ ਅਰਾਧਨਾ ਜੇਬਾ ਜਪ ਗੁਰੂ ਨਾਉ, ਨੇਤਰੀ ਸਤਿਗੁਰੂ ਭੇਖਣਾ, ਸਰਨੀ ਸੁਨਾ ਗੁਰੂ ਨਾਉ, ਸਤਿਗੁਰੂ ਸੇਤੇ ਰਿਤਿਆਂ ਦਰਗੇ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਧੇ, ਜਗ ਮੇ ਉੱਤਮ ਕਾਢੀਏ ਵਿਰਲੇ ਕਹੀ ਕੇ। ਬੜੇ ਵੱਡੇ ਵਿਰਲੇ ਕਰਮ ਕਰਕੇ ਤੇ ਤੁਸੀਂ ਕਿਸੇ ਸਿੱਖ ਦੇ ਘਰ ਪੈਦਾ ਹੋਏ, ਕਿਉਂ? ਲੱਖ ਕੋਟਨ ਕੋਟ ਮੇ ਤਪ ਕਰੇ ਤਪ ਆਹਾਰੀ, ਮਨ ਮਨ ਮਾਰ ਕੇ ਪਾਏ ਕਿਸੇ ਮੇਰ ਕੀ ਨਿਆਈ ਤਹੋਂ ਗੁਰੂ ਕੋ। ਸ਼ਾਸਤਰ ਦੀ ਗੱਲ ਕਰਨੇ ਆ ਵੀ ਆਪਣੇ ਬੜੇ ਮਨ ਮਾਰ ਕੇ ਬੜੇ ਤਪ ਕਰਕੇ ਕਿਧਰੇ ਅਕਾਲ ਪੁਰਖ ਦੀ ਇਹਦੇ ਤੇ ਕਿਰਪਾ ਹੋ ਜਾਏ ਤਾਂ ਫੇਰ ਇਹਨੂੰ ਗੁਰੂ ਮਿਲਦਾ। ਤਾਂ ਗੁਰੂ ਨਾਨਕ ਵੀ ਇਹ ਗੱਲ ਕਹੀ, ਗੁਰਪ੍ਰਸਾਦ ਵੀ ਸਾਰੀ ਗੱਲ ਗੁਰ ਦਾ ਪ੍ਰਸਾਦ ਹੈ ਭਾਈ। ਤੁਹਾਨੂੰ ਜੇਕਰ ਕਿਸੇ ਦੀ ਤਪੱਸਿਆ ਕਰਨੀ ਪਏ, 12 ਵਰੇ ਬਾਲਟੀ ਢੋਣੀ ਪਏ, ਨੱਕ ਰਗੜਨੇ ਪੈਣ, ਕਿਸੇ ਦੇ ਭਾਂਡੇ ਕੱਪੜੇ ਸਾਫ਼ ਕਰਨੇ ਪੈਣ, ਤਾਂ ਫਿਰ ਉਹ ਤੁਹਾਨੂੰ ਇੱਕ ਛੋਟੀ ਜਿਹੀ ਕੋਈ ਵਿਦਿਆ ਸਿਖਾਏ। ਜਾਂ ਯੂਨੀਵਰਸਿਟੀ ਜਾਂਦੇ ਹੋ, 14 ਵਰੇ ਰਗੜਾ ਖਾਂਦੇ ਹੋ ਤੇ ਉਸ ਤੋਂ ਬਾਅਦ $200-300 ਦੀ ਨੌਕਰੀ ਲੱਭ ਜਾਂਦੀ, ਇਦੋਂ ਵੱਧ ਤਾਂ ਕੱਖ ਨਹੀਂ ਨਾ ਲੱਭਦਾ। ਵਪਾਰ ਕਰਦੇ ਹੋ 8-10-15 ਸਾਲ ਰਗੜਾ ਖਾ ਕੇ ਤੇ ਸੌਖੇ ਹੋ ਜਾਂਦੇ ਹੋ, ਚਲੋ ਜੀ ਮੁੰਡੇ ਦਾ ਵਿਆਹ ਕਰ ਲਾਂਗੇ, 4 ਪੈਸੇ ਬਣ ਗਏ, ਕੋਠੀ ਬਣ ਗਈ, ਕਾਰ ਲੈ ਲਈ। ਤਾਂ ਇਹ ਤਾਂ ਦੁਨੀਆਂ ਦਾ ਵਣਜ ਹੈ, ਲੇਕਿਨ ਇਹ ਦੁਨੀਆਂ ਗੁਜ਼ਾਰੇ ਦੀ ਦੁਨੀਆਂ, ਇਸ ਤੋਂ ਅਗਲਾ ਵੀ ਤਾਂ ਕੋਈ ਵਣਜ ਹੈ ਭਾਈ। ਸੌਦਾ ਖਰੀਦਦੇ ਤੇ ਸਾਰੇ ਹੀ ਨੇ, ਪਰ ਸੱਚਾ ਸੌਦਾ ਵੀ ਤਾਂ ਕਿਸੇ ਖਰੀਦ ਕੇ ਤੁਹਾਨੂੰ ਮੰਗਾਇਆ ਨਾ। ਤਾਂ ਉਹ ਸੱਚੇ ਸੌਦੇ ਵਾਸਤੇ ਤੁਸੀਂ ਕੀ ਕਰਦੇ ਹੋ? ਇਹ ਨਾ ਸਮਝੋ ਕਿ ਅਮਰੀਕਾ 2-2.5-3 ਲੱਖ ਸਿੱਖ ਬਣ ਗਏ ਨੇ, ਕੋਈ ਯੋਗੀ ਜੀ ਕੋਈ ਮੰਤਰ ਆ ਗਿਆ ਕੁਰਲ ਕੁਰਲ ਕਰਦੇ ਨੇ ਤੇ ਸਿੱਖ ਬਣੇ ਆਉਂਦੇ ਨੇ, ਆਹ ਗੱਲ ਨਹੀਂ, ਇਹ ਗਲਤ ਬਾਤ ਹੈ। ਉੱਥੇ ਦੁਖੀ ਨੇ, ਉੱਥੇ ਫੈਸ਼ਨਾਂ ਦੇ ਪੱਟੇ ਦੁਖੀ ਨੇ, ਅਯਾਸ਼ੀ ਦੇ ਪੱਟੇ ਦੁਖੀ ਨੇ, ਖਾਣ ਪੀਣ ਦੇ ਪੱਟੇ। ਆ ਬੀਬੀਆਂ ਨੂੰ ਜਿਸ ਲਿਆ ਸਾਡੇ ਸਿੰਘ ਆਉਂਦੇ ਨੇ, ਆ ਬੀਬੀ ਜੀ ਥੋੜੇ ਜਿਹਾ ਹੋਰ ਲਾਉਂਦੇ ਨੀ, ਮੈਂ ਨਹੀਂ ਖਾਣਾ। ਉਹ ਖਾ ਖਾ ਕੇ ਤੇ ਬਿਮਾਰ ਹੋ ਕੇ ਤੇ ਦੁਖੀ ਹੋਏ ਨੇ, ਕਿੱਥੋਂ ਖਾਣ। ਪਾ ਖਾ ਲੰਡਾ ਲਾ ਕੇ ਉਹਨਾਂ ਵੇਖ ਲਿਆ ਵੀ ਇਹਦੇ ਚ ਕੋਈ ਸ਼ਾਂਤੀ ਨਹੀਂ ਬਲਕਿ ਬਿਮਾਰੀਆਂ ਦੀ ਜੜ ਹੈ, ਹਾਏ ਹਾਏ ਕਰਕੇ ਸਰੀਰ। ਐਸੇ ਐਸੇ ਬੰਦੇ ਉੱਥੇ ਮੇਰੇ ਕੋਲ ਝੱਲੇ ਆਉਂਦੇ ਨੇ, ਜਿਹੜੀ ਕਾਰ ਚ ਉਹਨੂੰ ਝੱਲੇ ਨੂੰ ਬੰਨ ਕੇ ਲਿਆਉਂਦੇ ਨੇ ਨਾ, ਮੈਂ ਉਸ ਕਾਰ ਵੱਲੋਂ ਵੇਨਾ ਤੇ ਉਸ ਬੰਦੇ ਵੱਲੋਂ ਵੇਨਾ ਵੀ ਇਹ ਸੱਚਿਆ ਪਾਤਸ਼ਾਹ, ਇਹ ਦੀਨ ਦੁਨੀ ਦੇ ਮਾਲਕ। ਔਰ ਉਸ ਕਾਰ ਦੇ ਆਲੇ ਦੁਆਲੇ ਸਿੱਖਣ ਲੱਗੀਆਂ, ਇਹ ਕਾਰ ਆਈ ਬੜੀ ਵੱਡੀ ਲੰਮੀ ਚੌੜੀ ਕੈਡਲਕ, ਦੋ ਬੰਦੇ ਉਹ ਬੂਹਾ ਖੋਲ, ਵਿੱਚੋਂ ਬਾਂਦਰ ਦਾ ਬੱਚਾ ਹੈ ਤੇ ਬੰਦੇ ਦਾ ਸੀ ਪਰ ਹੈ ਸੀ ਬਾਂਦਰ ਦਾ ਬੱਚਾ, ਉਹ ਕੱਢ ਦਿੱਤਾ। ਉਹਦੇ ਬਾਰੀਆਂ ਨੂੰ ਸਿੱਖਣ ਲੱਗੀਆਂ, ਮੈਂ ਕਿਹਾ ਭਾਈ ਇਹਨੂੰ ਕੀ ਹੋਇਆ? ਕਹਿੰਦੇ ਜੀ ਇਹ ਤੁਹਾਡੇ ਕੋਲ ਆਇਆ ਪਾਗਲ ਹੈ। ਮੈਂ ਕਿਹਾ ਫਿਰ ਅੰਦਰ ਲੈ ਆਓ, ਪਾਗਲਾਂ ਦਾ ਇਲਾਜ ਤਾਂ ਇੱਥੇ ਹੋ ਜਾਊ। ਪਰ ਫਿਰ ਮੈਂ ਉਹ ਕਾਰ ਵੱਲੋਂ ਮੁੜ ਮੁੜ ਵੇਖਿਆ, ਉਹ ਚ ਮੂੰਹ ਦਿਸੇ ਮੇਰਾ ਵੀ, ਮੈਂ ਕੁਦਰਤੀ ਬਾਹਰ ਖਲੋਤਾ ਸਾਂ। ਧੰਨਵਾਦ, ਇਹ $25,000-30,000 ਦੀ ਜੀ ਵਧੀਆ ਕਾਰ। ਕਹਿੰਦੇ ਜੀ ਸਪੈਸ਼ਲ ਇਹਦੇ ਵਾਸਤੇ ਬਣਵਾਈ ਏ, ਖਰੂਦ ਬੜਾ ਕਰਦਾ, ਇਹਨੂੰ ਪਿਛਲੀ ਸੀਟ ਚ ਬੰਨ ਦੇਈਦਾ ਜਿੱਥੇ ਇਹਨੂੰ ਕਿਤੇ ਲਿਜਾਣਾ ਹੋਵੇ। ਕਰ ਲਓ ਗੱਲ, ਉਹ ਆ ਕੇ ਮੇਰੇ ਸੋਫੇ ਤੇ ਬੈਠਾ, ਕਦੀ ਤਾਂ ਕਦੀ ਪਿਛਾਂ ਕਦੀ ਇੱਥੇ। ਖੈਰ ਕਿਰਪਾ ਕੀਤੀ ਅਕਾਲ ਪੁਰਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ, ਘਰ ਬਹੁਤ ਕੁਛ ਹੈ, ਠੀਕ ਹੋ ਗਿਆ। ਅੱਜ ਕੱਲ੍ਹ ਤੇ ਬੜੀ ਬਿਜ਼ਨਸ ਕਰਦਾ ਉਹ, ਮੈਂ ਕਿਸੇ ਲਿਆਂਦਾ ਸੁਣਾ, ਬਾਂਦਰੋਂ ਬੰਦਾ ਬਣ ਗਿਆ, ਕਿਆ ਹੋਇਆ? ਉਹ ਫਿਰ ਬੜੀ ਲੰਮੀ ਚੌੜੀ ਨਮਸਕਾਰ ਕਰਦਾ, ਮਹਾਰਾਜ ਨੇ ਬੜੀ ਕਿਰਪਾ ਕੀਤੀ ਮੇਰੇ ਤੇ। ਤੋ ਭਾਈ ਇਹ ਬਾਤ ਨਹੀਂ, ਕਈ ਬੰਦੇ ਪੁੱਛਦੇ ਨੇ ਜੀ ਵਾਲ ਕਾਹਨੂੰ ਰੱਖੀਏ, ਸਾਰੀ ਦੁਨੀਆ ਕਟਾਲ ਹੈ। ਇੱਕ ਪ੍ਰੋਫੈਸਰ ਸੀ ਸਾਡੀ ਯੂਨੀਵਰਸਿਟੀ ਚ, ਉਹਨੇ ਆ ਕੇ ਮੈਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਸਾਇੰਸ ਦੇ ਹਿਸਾਬ ਨਾਲ ਤੇ ਸਾਨੂੰ ਪਤਾ ਵਾਲਾਂ ਦਾ ਬੜਾ ਫਾਇਦਾ ਜੀ। ਬਹੁਤ ਅੱਛਾ, ਪ੍ਰੋਫੈਸਰ ਸਾਹਿਬ ਆ ਗਏ। ਮੈਂ ਕਿਹਾ ਜਰਾ ਬਸਤਰ ਬੁਸਤਰ ਬਿਲਕੁਲ ਤਿਆਰੀ ਦੇ ਪਾ ਕੇ ਆਵੀ। ਉਹ ਨਿਕਰ ਸ਼ਿਕਰ ਪਾ ਕੇ ਆ ਗਿਆ, ਮੈਂ ਵੀ ਅੱਗੋਂ ਨਿਕਰ ਸ਼ਿਕਰ ਪਾ ਕੇ ਤਿਆਰ ਖਲੋਤਾ ਮਿਲਿਆ ਉਹਨੂੰ। ਆਖਣ ਲੱਗਾ ਜੀ ਕਿੱਧਰ ਚੱਲਣਾ? ਮੈਂ ਕਿਹਾ ਚੱਲ ਬੈਡਮਿੰਟਨ ਖੇਡਣ ਚੱਲਦੇ। ਚੰਗਾ, ਉਹ ਬੈਡਮਿੰਟਨ ਤੁਹਾਨੂੰ ਪਤਾ ਹੈ ਤੇ ਬੜੀ ਸੌਖੀ ਜੀ ਖੇਡ, ਪਰ ਇਹ ਕੱਢ ਨੀਕ ਦਿੰਦੀ ਹੈ ਬੰਦੇ ਦੀ। 5-6 ਖੇਡਾਂ ਖੇਡੋ ਨਾ, ਵੱਡੇ ਤੋਂ ਵੱਡਾ ਥੱਕ ਜਾਂਦਾ। ਉਹਨੂੰ ਥੋੜਾ ਜਿਹਾ ਬੈਡਮਿੰਟਨ ਖੇਡ ਕੇ ਹਵਾਇਆ, ਫਿਰ ਉਦੋਂ ਬਾਅਦ ਟੈਨਿਸ ਦਾ ਬੱਲਾ ਫੜਿਆ, ਦੂਜੀ ਕੋਰਟ ਚਲੇ ਗਿਆ, ਉੱਥੇ 2-4 ਟੈਨਿਸ ਦੇ ਬਾਜ਼ੀਆਂ ਲਾਈਆਂ ਉਹਦੇ ਨਾਲ। ਕਹਿਣ ਲੱਗਾ ਭੁੱਖ ਲੱਗ ਪਈ, ਮੈਂ ਕਿਹਾ ਭੁੱਖ ਨਹੀਂ, ਚੱਲ ਸਮੁੰਦਰ ਦੇ ਕੰਢੇ ਥੋੜੀ ਜਿਹੀ ਸੈਰ ਕਰਨੇ। ਮੈਂ ਕਿਹਾ ਜੀ ਤੂੰ ਜਿਹੜਾ ਸਾਡੇ ਨਾਲ ਡਰਾਓ ਨਾ, ਜੋ ਕੋਈ ਮੈਂ ਕਰਨਾ ਉਹ ਤੂੰ ਕਰਨਾ। ਸੱਤ ਵਜਨ ਸਮੁੰਦਰ ਦੇ ਅਸੀਂ ਪੈਦਲ ਟੁਰ ਪਏ, ਜੁੱਤੀ ਜੁੱਤੀ ਲਾ ਤੀ, ਸੇਵਾਦਾਰਾਂ ਨੇ ਉੱਥੇ ਬਹਿ ਗਏ ਕਾਰ ਤੇ, ਮੈਂ ਇਹਨੂੰ ਜਿਉਂ ਟੋਰਿਆ ਜਿਉਂ ਟੋਰਿਆ, ਚੱਲ ਸੋ ਚੱਲ, ਇਹਨੂੰ 5 ਕੁ ਮੀਲ ਮੈਂ ਲੈ ਗਿਆ। ਆਂਦਾ ਹੁਣ ਗਾਂਹ ਕੀ ਹੋਣਾ? ਮੈਂ ਕਿਹਾ ਹੁਣ ਇੱਥੇ ਨਹਾਉਣੇ ਆ, ਕੱਪੜੇ ਲਾਏ, ਸਮੁੰਦਰ ਚ ਵੜ ਗਏ। ਸ਼ਾਮ ਪੈ ਗਈ, ਮੈਂ ਕਿਹਾ ਲੈ ਵੀ ਹੁਣ ਰਹਿ ਰਸ ਦਾ ਵੇਲਾ ਹੋ ਗਿਆ, ਹੁਣ ਤੂੰ ਬਹਿ ਜਾ, ਮੈਂ ਰਹਿ ਰਸ ਕਰ ਲਾ। ਬਹਿ ਗਿਆ ਵਿਚਾਰਾ ਰੇਤ ਤੇ, ਮੇਰੇ ਲੋ ਵਹਿੰਦਾ ਜਾਏ, ਮੈਂ ਰਹਿ ਰਸ ਕਰ ਲਈ। ਕਹਿਣ ਲੱਗਾ ਹੁਣ ਵਾਪਸ ਪੈਦਲ ਜਾਵਾਂਗੇ ਕਿ ਕਾਰ ਆਵੇਗੀ? ਮੈਂ ਕਿਹਾ ਨਹੀਂ ਜੀ ਪੈਦਲ ਚੱਲਾਂਗੇ। ਵਾਪਸ ਲੈ ਆਇਆ, ਆ ਗਿਆ, ਆ ਕੇ ਉੱਥੇ ਕਾਰ 'ਚ ਬੈਠੇ, ਘਰ ਆ ਗਿਆ। ਕਹਿਣ ਲੱਗਾ ਮੈਂ ਤਾਂ ਬਹੁਤ ਥੱਕ ਗਿਆ। ਮੈਂ ਕਿਹਾ ਸੱਚਮੁੱਚ? ਮੰਮੀ ਤਾਂ ਤੇਰੇ ਨਾਲ ਹੀ ਸਾਂ। ਕਹਿੰਦਾ ਹਾਂ। ਮੈਂ ਕਿਹਾ ਅੱਛਾ, ਪਰ ਇੱਕ ਗੱਲ ਹਾਲਾ 2 ਕੁ ਘੰਟੇ ਹੋਰ ਕੰਮ ਕਰਨਾ। ਕਹਿੰਦਾ ਮੇਰੇ ਕੋਲ ਤਾਂ ਉੱਠਿਆ ਨਹੀਂ ਜਾਂਦਾ। ਮੈਂ ਕਿਹਾ ਠਹਿਰ ਜਾ ਤੂੰ। ਮੈਂ ਇਹਨੂੰ ਲੱਕੜ ਦੀ ਕੰਘੀ ਦਿੱਤੀ, ਮੈਂ ਕਿਹਾ ਤੂੰ ਸਿਰ ਭਾਵੇਂ ਤੇਰੇ ਥੋੜੇ ਵਾਲ ਨੇ, ਥੋੜਿਆਂ ਨੂੰ ਅਗਾਂਹ ਵਾਹ, ਥੋੜਿਆਂ ਨੂੰ ਪਿਛਾਂ ਵਾਹ, ਇਹ ਕੋਈ 15-20 ਵਾਰੀ ਕੰਘੀ ਫੇਰ ਆਪਣੇ ਸਿਰੇ 'ਚ ਲੱਕੜੀ ਦੀ, ਇਹ ਕੀ ਕਰੂ? ਮੈਂ ਕਿਹਾ ਤੈਨੂੰ ਇਹਦੇ ਨਾਲ ਕੀ, ਜੋ ਇਹ ਕਰੂ ਇਹ ਕਰੂ, ਤੂੰ ਜੋ ਮੈਂ ਨਾ ਕਰ। ਉਹ ਫੇਰ ਫਾੜ ਕੇ ਕੰਘੇ ਦੀ ਲੱਕੜੀ। ਕਹਿੰਦਾ ਹੁਣ ਕੀ? ਮੈਂ ਕਿਹਾ ਹੁਣ ਤੂੰ ਬਾਥਰੂਮ 'ਚ ਜਾ ਕੇ ਠੰਡੇ ਪਾਣੀ ਨਾਲ ਮੂੰਹ ਹੱਥ ਧੋ ਕੇ ਤੌਲੀਏ ਨਾਲ ਸਾਫ਼ ਕਰਕੇ ਆ ਜਾ। ਆ ਗਿਆ। ਮੈਂ ਕਿਹਾ ਸੁਣਾ। ਕਹਿੰਦਾ ਹੁਣ ਛੇਤੀ ਕਰੋ, ਜਿੱਥੇ ਚੱਲਣਾ ਚੱਲੀਏ। ਮੈਂ ਕਿਹਾ ਸਰੀਰ ਟੁਰ ਪਿਆ? ਕਹਿੰਦਾ ਬਿਲਕੁਲ ਠੀਕ ਹੋ ਗਿਆ। ਮੈਂ ਕਿਹਾ ਹੁਣ ਜਾਣ ਦੀ ਕੋਈ ਲੋੜ ਨਹੀਂ। ਉਹ ਯਾਰ ਤੇਰੇ 6-6 ਇੰਚ ਲੰਮੇ ਵਾਲ ਨੇ, ਜੇ ਇਹਨਾਂ ਨਾਲ ਤੂੰ ਜਾਣ ਜੋਗਾ ਹੋ ਗਿਆ ਤਾਂ ਮੇਰੇ ਤੇ 3 ਫੁੱਟ ਨੇ। ਮੈਂ ਕਿਹਾ ਮੈਂ ਵੀ ਇੱਕ ਵਾਰੀ ਜੂੜਾ ਪਿਛਾਂ ਖੋਲ ਕੇ ਵਾਹ ਕੇ ਫੇਰ ਜੂੜਾ ਕਰ ਲਿਆ, ਹੁਣ ਚੱਲ ਜਿੱਥੇ ਲੈ ਚੱਲ ਉਨਾ ਹੀ ਕੰਮ ਫੇਰ ਕਰ ਲੈਂਦੇ ਹਾਂ, ਸਾਰੇ ਦਿਨ ਜੋਗੇ ਹੋ ਗਏ। ਮੈਂ ਕਿਹਾ ਕੁਦਰਤ ਨੇ ਇਨਸਾਨ ਨੂੰ ਇਹ ਤਾਕਤ ਦਿੱਤੀ ਸੀ ਕਿ ਬੰਦਾ ਕਦੀ ਥੱਕੇ ਨਾ। ਇਹ ਉਹਦਾ ਇਲੈਕਟ੍ਰੋਮੈਗਨੈਟਿਕ ਫੀਲਡ ਦਾ ਕੋਰੈਸ਼ਨਲ, ਮੈਂ ਕਿਹਾ ਸਟੋਰ ਹਾਊਸ ਆਫ ਐਨਰਜੀ ਹੈ ਪਿਆਰਿਆ, ਕੋਈ ਰੱਬ ਮੂਰਖਾਂ ਦਾ ਟੋਲਾ ਨਹੀਂ। ਉਹ ਬੰਦੇ ਦੀ ਖੋਪੜੀ ਨੂੰ ਮੂਸ ਲੱਭ ਪਈ, ਉਹ ਤੇ ਉਗਾ ਦਿੱਤੇ ਤੇ ਜਾਨਵਰਾਂ ਬਾਕੀਆਂ ਨੂੰ ਦਿੱਤੇ ਹੀ ਕਿਸੇ ਨੂੰ ਨਹੀਂ। ਉਹਨੂੰ ਇਹ ਪਤਾ ਸੀ ਵੀ ਉਮਰ ਇਹਨੂੰ ਥੋੜੀ ਦਿੱਤੀ ਹੈ ਭਲੇ ਨੂੰ, ਹਫਾਜ਼ਤ ਦਾ ਕੋਈ ਸਮਾਨ ਨਹੀਂ, ਇਹਦੇ ਕੋਈ ਕਲਾਜ਼ ਨਹੀਂ, ਇਹਦੇ ਕੋਈ ਹੂਫ ਨਹੀਂ, ਇਹ ਦੁਲੱਤਾ ਨਹੀਂ ਮਾਰ ਸਕਦਾ, ਇਹਦੀ ਕੋਈ ਗੈਂਡੇ ਵਰਗੀ ਸਕਿਨ ਨਹੀਂ ਜਦੋਂ ਤੋਂ ਬਚ ਜਾਏਗਾ, ਇਹਦੇ ਕੋਈ ਹਫਾਜ਼ਤ ਦਾ ਸਮਾਨ ਨਹੀਂ, ਆਦਮੀ ਕੋਲ ਕੋਈ ਹਫਾਜ਼ਤ ਦਾ ਸਮਾਨ ਨਹੀਂ। ਹਫਾਜ਼ਤ ਕਰ ਸਕਦਾ ਜੇਕਰ ਇਹਦੀ ਇੰਟਿਊਸ਼ਨ ਹੋਵੇ, ਇਹਦੀ ਦ੍ਰਿਭ ਦ੍ਰਿਸ਼ਟੀ ਹੋਵੇ, ਇਹਨੂੰ ਆਉਣ ਵਾਲੀ ਸੀਕੁਐਂਸ ਤੋਂ ਕਾਨਸੀਕੁਐਂਸ ਦਾ ਪਹਿਲਾਂ ਪਤਾ ਲੱਗ ਜਾਏ। ਕਾਵਾਂ ਨੂੰ ਨਾ ਵਹਿੰਦਾ ਫਿਰੇ ਮੇਰਾ ਮਹਿਮਾਨ ਆ ਰਿਹਾ, ਇਹਦੀ 6th ਸੈਂਸ ਇਹਨੂੰ ਦੱਸ ਦੇ ਵੀ ਅੱਜ ਇਹਦੇ ਘਰ ਕੋਈ 4 ਬੰਦੇ ਚੰਗੇ ਆ ਰਹੇ ਨੇ, ਇਹਨੂੰ ਅਨੁਭਵਤਾ ਹੋ ਜਾਏ। ਅਨੁਭਵਤਾ ਵਾਸਤੇ ਜਿਹੜਾ ਦਿਮਾਗੀ ਤਵਾਜ਼ਨ ਉਹਦਾ ਜਿਹੜਾ ਸ਼ਮਾਲੀ ਤੇ ਜਨੂਬੀ ਹਿੱਸਾ ਹੈ ਉਹਦੇ ਮਿਲਣ ਦੀ ਜਿਹੜੀ ਕੋ ਐਗਜ਼ਿਸਟੈਂਸ ਦੀ ਤਾਕਤ ਹੈ ਅਗਰ ਉਹਦੇ ਚ 1 ਮਿਲੀਅਨਥ ਸੈਕਿੰਡ ਤੋਂ ਜ਼ਿਆਦਾ ਫਰਕ ਹੋਵੇ ਤਾਂ ਫਿਰ ਇਹ ਡੰਗਰ ਤੋਂ ਭੈੜਾ ਤੇ ਉਹਨੂੰ ਇਕੱਠਾ ਕਰਕੇ ਉਸ ਸ਼ਕਤੀ ਨੂੰ ਪੈਦਾ ਕਰਨ ਵਾਲੇ ਦੇਖੋ ਅੱਜ ਦੀ ਸਾਇੰਸ ਦੀ ਬਾਤ ਕਰੋ ਤੁਸੀਂ ਈਸਾਈਆਂ ਦੇ ਯਹੂਦੀਆਂ ਦੇ ਮੁਸਲਮਾਨਾਂ ਦੇ ਸਾਰੇ ਪੀਰ ਪੈਗੰਬਰ ਵੇਖ ਲਓ ਸਾਰਿਆਂ ਜਿਸਲੇ ਕਿਸੇ ਹੱਦ ਤੱਕ ਪਹੁੰਚੇ ਉਹਨਾਂ ਵਾਲ ਪਿਛਾਂ ਸੁੱਟ ਦਿੱਤੇ ਉੱਤੇ ਸਾਫਾ ਲਵੇਟ ਲਿਆ ਦਾੜੀ ਖੁੱਲੀ ਕਰ ਦਿੱਤੀ ਰਵਿੰਦਰ ਨਾਥ ਟੈਗੋਰ ਨੂੰ ਕਿਸੇ ਕਿਹਾ ਵਲੈਤ ਤੋਂ ਆਇਆ ਸੀ ਜਦੋਂ ਹਿੰਦੁਸਤਾਨ ਪਹੁੰਚਿਆ ਤਾਂ ਉਹਨੇ ਚਿੱਠੀ ਲਿਖੀ ਕਿ ਤੂੰ ਮੈਨੂੰ ਪਤਾ ਲੱਗਾ ਤੈਨੂੰ ਰਾਹ 'ਚ ਰੱਬ ਮਿਲ ਪਿਆ ਭਾਈ ਤੈਨੂੰ ਰੱਬ ਮਿਲਿਆ ਤੇ ਤੂੰ ਕੀ ਕੀਤਾ ਉਹ ਆਖਣ ਲੱਗਾ ਜਿਹੜਾ ਮੇਰਾ ਸ਼ੇਵਿੰਗ ਸੈੱਟ ਸੀ ਉਹ ਮੈਂ ਸਮੁੰਦਰ 'ਚ ਸੁੱਟ ਦਿੱਤਾ ਕੋਈ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਨਾਲ ਧੱਕਾ ਨਹੀਂ ਕੀਤਾ ਕਿ ਤੁਸੀਂ ਕੁਝ ਲੱਗੋ ਪੈ ਦਾੜੀ ਕੇਸ ਬਣਾ ਕੇ ਨਾ ਉਹਨੇ ਇਹ ਕਿਹਾ ਵੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ ਜਬ ਇਹ ਕਰੇ ਵਿਪਰਨ ਕੀ ਰੀਤ ਤਾਂ ਨਾ ਕਰੋ ਇਨ ਕੀ ਪ੍ਰਤੀਤ ਤੁਹਾਨੂੰ ਭੇਡਾਂ ਚੋਂ ਕੱਢ ਕੇ ਉਹਨੇ ਸਿੰਘ ਬਣਾ ਦਿੱਤਾ ਹੁਣ ਕਹਿੰਦੇ ਨੇ ਜੀ ਸਿੰਘ ਦਾ ਮਤਲਬ ਅਸੀਂ ਸ਼ੇਰ ਹੋ ਗਏ ਨਹੀਂ ਸ਼ੇਰ ਜਾਨਵਰਾਂ ਦੇ ਵਿੱਚੋਂ ਉਹ ਜਾਨਵਰ ਹੈ ਜਿਹਦੀ ਸਾਰੀ ਜਾਨਵਰਾਂ ਤੇ ਸਰਦਾਰੀ ਹੈ ਇਹਦਾ ਮਤਲਬ ਹੈ ਉਹਨੇ ਸਾਰੇ ਜਾਨਵਰਾਂ ਨੂੰ ਮਾਰ ਲੈਣ ਦਾ ਉਹਦੇ ਕੋਲ ਚਾਹ ਹੈ ਉਹਦੇ ਕੋਲ ਤਾਕਤ ਹੈ ਉਹ ਹਾਥੀ ਨੂੰ ਵੀ ਮਾਰ ਸਕਦਾ ਉਹ ਗੰਡੇ ਨੂੰ ਵੀ ਮਾਰ ਸਕਦਾ ਉਹ ਸੱਪ ਅਜਦਾ ਜਿਹੜਾ ਲੋਕਾਂ ਨੂੰ ਵੱਟ ਪਾ ਕੇ ਮਾਰ ਦਿੰਦਾ ਉਹਨੂੰ ਵੀ ਮਾਰ ਲੈਂਦਾ ਸ਼ੇਰ ਮਰਦਾ ਨਹੀਂ ਕਿਸੇ ਕੋਲੋਂ ਸ਼ੇਰ ਇਸ ਕਰਕੇ ਕਿਹਾ ਸੀ ਕਿ ਜਿਹੜਾ ਤੁਹਾਡੇ ਇਨਸਾਨੀ ਜਾਮੇ ਦੇ ਵਿੱਚ ਤੁਹਾਡਾ ਜਾਨਵਰੀਅਤ ਹੈ ਇਹਦੇ ਤੇ ਤੁਸੀਂ ਫਤਿਹ ਪਾ ਲਈ ਇਸ ਕਰਕੇ ਤੁਹਾਨੂੰ ਸਿੰਘ ਕਹਿ ਦਿੱਤਾ ਬੀਬੀ ਨੂੰ ਕੌਰ ਕਹਿ ਦਿੱਤਾ ਕਿ ਬਚੜੀਏ ਤੂੰ ਸ਼ਹਿਜ਼ਾਦੀ ਹੈ ਤੂੰ ਇਸ ਤਰ੍ਹਾਂ ਟੁਰ ਜਿਵੇਂ ਸ਼ਹਿਜ਼ਾਦੀਆਂ ਟੁਰਦੀਆਂ ਨੇ ਇਸ ਤਰ੍ਹਾਂ ਬੋਲ ਜਿਵੇਂ ਸ਼ਹਿਜ਼ਾਦੀਆਂ ਬੋਲਦੀਆਂ ਨੇ ਇਸ ਤਰ੍ਹਾਂ ਰਹੋ ਜਿਵੇਂ ਸ਼ਹਿਜ਼ਾਦੀਆਂ ਰਹਿੰਦੀਆਂ ਨੇ ਕਿਉਂਕਿ ਤੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਧੀ ਹੈ ਸਾਹਿਬਜ਼ਾਦੀ ਹੈ ਤੇ ਕੌਰ ਹੈ ਇਹਨਾਂ ਸਿਰ ਮੁਨਾਲਾ ਖੇ ਪਾਲੀ ਸਿਰ ਚ ਨਾਲੇ ਪਾਈ ਅੱਧੇ ਟੱਬਰ ਦੇ ਸਿਰ ਚ ਤੇ ਜਾ ਕੇ ਥਾਂ ਥਾਂ ਤੇ ਆਪਣੇ ਸਰੀਰ ਦੇ ਸੌਦੇ ਕਰਨ ਲੱਗ ਪਈਆਂ ਆਪਣਾ ਸ਼ਿੰਗਾਰ ਨੰਗਾ ਵਹਾ ਵਹਾ ਕੇ ਲੋਕਾਂ ਨੂੰ ਜਿਸਮ ਵੇਚਣ ਲੱਗ ਪਈਆਂ ਤੇ ਫਿਰ ਕਹਿੰਦੀਆਂ ਨੇ ਜੀ ਅਸੀਂ ਸਿੱਖਾਂ ਦੀਆਂ ਧੀਆਂ ਦੱਸੋ ਭਾਈ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਇਹ ਚੰਗਾ ਸਵਰਦਾ ਅਮਰੀਕਾ ਚ ਜਦੋਂ ਇਹਨਾਂ ਬੀਬੀਆਂ ਨੇ ਕਿਹਾ ਵੀ ਅਸਾਂ ਅੰਮ੍ਰਿਤ ਛਕਣਾ ਤੇ ਸਿੱਖ ਬਣਨਾ ਮੈਂ ਕਿਹਾ ਦੇਖੋ ਬਾਣਾ ਬੜੀ ਵੱਡੀ ਚੀਜ਼ ਹੈ ਸਾਨੂੰ ਸਾਡੇ ਸਾਹਿਬ ਨੇ ਬਾਣਾ ਦਿੱਤਾ ਜੇ ਬੱਚੀ ਉਹ ਸ਼ਿੰਗਾਰ ਕਰਨਾ ਜੇ ਤੇ ਫਿਰ ਬਾਣੇ ਚ ਕਰੋ ਤੇ ਬਾਣਾ ਉਹ ਵਰਤੋ ਜਿਹੜਾ ਤੁਹਾਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤਾ ਇਹਨਾਂ ਦਸਤਾਰਾਂ ਸਜਾ ਲਈ ਉੱਥੇ ਕਮ ਅਜ਼ ਕਮ 1 ਲੱਖ ਬੀਬੀ ਹੈ ਜੇ ਆ ਹੁਣ ਉਹ ਫਿਲਮ ਉਹ ਕੈਮਰੇ ਦਾ ਲੈ ਆਏ ਨੇ ਸਮਾਨ ਤੇ ਤੁਹਾਨੂੰ ਉਹ ਬੀਬੀਆਂ ਦੀ ਫਿਲਮ ਵਿਖਾਨੇ ਆ ਉੱਥੇ ਕੈਂਪ ਲੱਗਦਾ ਇਹਨਾਂ ਦਾ 200-300 ਬੀਬੀ ਸਾਲ ਦੇ ਸਾਲ ਆਉਂਦੀ ਤੁਸੀਂ ਵੇਖੋ ਤੁਸੀਂ ਉੱਥੇ ਕਿਸ ਤਰ੍ਹਾਂ ਸ਼ਾਨ ਨਾਲ ਰਹਿੰਦੀਆਂ ਲਿਖਦੀਆਂ ਨੇ ਆਪਣੇ ਆਪ ਨੂੰ ਸਰਦਾਰਨੀ ਸਾਹਿਬਾ ਸਰਦਾਰਨੀ ਪ੍ਰੇਮਕਾ ਕੌਰ ਖਾਲਸਾ ਮਿਨਿਸਟਰ ਆਫ ਡਿਵਿਨਿਟੀ ਸਿੱਖ ਧਰਮ ਵੈਸਟਰਨ ਐਮੀਸਫੀਅਰ ਗੌਰਵ ਹੈ ਸ਼ਾਨ ਹੈ ਸਰਦਾਰਨੀ ਸਾਹਿਬਾ ਸਰਦਾਰਨੀ ਸਤਸਿਮਰਨ ਕੌਰ ਖਾਲਸਾ ਕਿਉਂ ਕਿ ਉਹਨਾਂ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਬਾਪ ਮੰਨ ਲਿਆ ਨਾਲ ਗੁਰੂ ਮੰਨ ਲਿਆ ਇੱਕ ਵਾਹਿਦ ਪੈਗੰਬਰ ਹੈ ਜਿਹੜਾ ਬਾਪ ਵੀ ਹੈ ਤੇ ਗੁਰੂ ਵੀ ਹੈ ਸਾਰੇ ਸਾਰੇ ਗੁਰੂ ਹੀ ਨੇ ਬਾਪ ਕੋਈ ਨਹੀਂ ਬਣਿਆ ਉਹ ਦੀਨ ਦਾ ਵੀ ਮਾਲਕ ਬਣਿਆ ਤੇ ਦੁਨੀ ਦਾ ਤੇ ਜਿੰਨਾ ਫੈਸ਼ਨ ਦੂਜੇ ਕਰ ਲੈ ਉਹਨਾਂ ਦੀਨ ਗੁਆਇਆ ਦੁਨੀ ਸੇ ਤੇ ਦੁਨੀ ਨੇ ਚੱਲੀ ਨਾਲ ਅੱਜ ਪ੍ਰਦੇਸ਼ ਚ ਵਸਣ ਵਾਲੇ ਸਿੱਖੋ ਇਹ ਗੱਲ ਤੁਹਾਨੂੰ ਸਪਸ਼ਟ ਸੋਚਣੀ ਪੈਣੀ ਦੁਰੰਗੀ ਛੋੜ ਦੇ ਯਕ ਰੰਗ ਹੋ ਜਾ ਮਗਰੋਂ ਲਓ ਕੋਈ ਸਿੱਖੀ ਨਹੀਂ ਨਾ ਨਿਭਾਈ ਜਾਂਦੀ ਛੱਡੋ ਛੁੱਟੀ ਕਰੋ ਚਰਚ ਜਾਓ ਬੁੱਧ ਬਣ ਜਾਓ ਮੁਸਲਮਾਨ ਹੋ ਜਾਓ ਕੋਈ ਜ਼ਰੂਰੀ ਹੈ ਪਿਆ ਕੇ ਗੁਰਦੁਆਰੇ ਲੰਗਰ ਪਾੜਨਾ ਤੁਸੀਂ ਕੋਈ ਠੇਕਾ ਤੇ ਨਹੀਂ ਨਾ ਲਿਆਇਆ ਦੁਰੰਗੀ ਛੋੜ ਦੇ ਯਕ ਰੰਗ ਹੋ ਜਾ ਸਰਾਸਰ ਮੋਮ ਹੋ ਜਾ ਜਾਂ ਸੰਗ ਹੋ ਜਾ ਇੱਕ ਪਾਸੇ ਹੋ ਜਾਓ ਦੋ ਬੇੜੀਆਂ ਚ ਪੈਰ ਰੱਖਣ ਵਾਲਿਓ ਨਾ ਉਧਰ ਦੇ ਰਹੋਗੇ ਨਾ ਉਧਰ ਦੇ ਰਹੋਗੇ ਇਹ ਕੋਈ ਚੰਗੀ ਗੱਲ ਨਹੀਂ ਮੈਂ ਤਾਂ ਤੁਹਾਨੂੰ ਇੱਕ ਮਿੱਤਰ ਦੇ ਤੌਰ ਤੇ ਇੱਕ ਹਿੱਤ ਦੇ ਤੌਰ ਤੇ ਕਹਿਣਾ ਹਜ਼ਾਰਾਂ ਸਾਲ ਨਰਗਸ ਆਪਣੀ ਬੇਨੂਰੀ ਪਰ ਹੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਕਹੀਂ ਦੀਦਾਵਰ ਪੈਦਾ ਇਨਸਾਨ ਮਹਾਨ ਤਪੱਸਿਆ ਕਰਦਾ ਤੇ ਤਾਂ ਕਿਧਰੇ ਉਹ ਗੁਰੂ ਵਾਲਾ ਹੋਵਾਂਦਾ ਗੁਰੂ ਨੂੰ ਮਿਲ ਜਾਣਾ ਤਾਂ ਗੁਰੂ ਮਿਲ ਜਾਏ ਤਾਂ ਇਹ ਇੱਕ ਬੜੀ ਉੱਤਮ ਬਾਤ ਹੈ। ਤੁਹਾਨੂੰ ਕਿਉਂਕਿ ਗੁਰੂ ਮਿਲਿਆ ਹੈ ਇਸ ਕਰਕੇ ਤੁਸੀਂ ਭੂਤਨਿਆਂ ਦੇ ਪਿੱਛੇ ਲੱਗ ਤੁਰੇ ਹੋ, ਤੁਹਾਨੂੰ ਕਦਰ ਨਹੀਂ। ਉਹ ਭਲਿਓ ਖਾਣੀਆਂ ਤੇ ਦੋ ਰੋਟੀਆਂ, ਤੇ ਦੋ ਰੋਟੀਆਂ ਵੀ ਹਜਮ ਨਹੀਂ ਹੁੰਦੀਆਂ। ਮੈਂ ਕੈਨੇਡਾ ਗਿਆ ਤੇ ਮੇਰੇ ਨਾਲ ਬੜੇ ਸੱਜਣ ਆਏ ਕੈਨੇਡਾ, ਸਾਡੇ ਇੱਕ ਰਿਸ਼ਤੇਦਾਰ ਵੀ ਸਨ। ਇੱਕ ਦਿਨ ਮੈਂ ਉਹਨਾਂ ਦੇ ਘਰ ਗਿਆ, ਮੈਂ ਕਿਹਾ ਭਾਈ ਗੁਰੂ ਕਿਹਾ ਸਿੰਘਾ ਮੈਂ ਤੈਨੂੰ ਆਂਦਾ ਤੇ ਕੁਝ ਨਹੀਂ, ਤੂੰ ਰਿਸ਼ਤੇਦਾਰ ਹੈ ਪਰ ਆ ਖਾਣ ਪੀਣ ਦਾ ਆਪਣੇ ਬੱਚਿਆਂ ਨੂੰ ਕੰਟਰੋਲ ਸਮਝਾ। ਕਹਿੰਦਾ ਕਿਉਂ ਜੀ, ਖਾਈਏ ਪੀਏ ਕਿਉਂ ਨਾ, ਆਏ ਕੀ ਕਰਨ ਨਾ, ਕੈਨੇਡਾ ਕਮਾਉਂਦੇ ਹਾਂ ਤੇ ਖਾਂਦੇ ਹਾਂ। ਮੈਂ ਕਿਹਾ ਚੰਗਾ, ਇਹ ਤੈਨੂੰ ਛੇਤੀ ਹੀ ਪਤਾ ਲੱਗ ਜਾਏਗਾ ਖਾਣਾ ਪੈਣਾ ਕਿਵੇਂ ਹੁੰਦਾ। ਉਹ ਬੀਬੀ ਜਾਏ ਔਰੰਜ ਜੂਸ, ਉਹ ਫੜਿਆ ਫਲਾਉਣਾ ਜੂਸ, ਉਹ ਟਮਕਾਣਾ ਜੂਸ, ਉਹ ਆਂਡੇ ਫਲਾਣ ਲਮਟਾਂਗ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਬੂਹੇ ਚੋਂ ਲੰਘਣਾ ਮੁਸ਼ਕਲ ਹੋ ਗਿਆ। ਦੇਖ ਕੁੱਪੇ ਦਾ ਕੁੱਪਾ, ਹਾਥੀ ਦਾ ਹਾਥੀ, ਸਾਰਾ ਹੀ ਟੱਬਰ ਇੱਕੋ ਜਿਹਾ। ਦੇਖੋ ਜੀ, 8 ਮਹੀਨੇ ਹਸਪਤਾਲ ਤੇ 4 ਮਹੀਨੇ ਘਰ। ਆਇਆ ਜੀ ਟੱਬਰ ਨੂੰ ਜਹਾਜ਼ ਚ ਲੈ ਕੇ ਲੋਸ ਏਂਜਲਸ। ਹਾਥੀਆਂ ਦੇ ਬੱਚੇ ਉਹ ਪਰੇਡ ਬਣ ਕੇ ਆ ਗਏ। ਮੈਂ ਤਾਂ ਜੀ ਕਾਰ ਨਾ ਕੋਈ ਭੇਜੀ, ਸਿੰਘ ਭੇਜ ਦਿੱਤੇ। ਉਹਨਾਂ ਕਿਹਾ ਜੀ ਟੈਕਸੀਆਂ ਤੇ ਕਰਕੇ ਆ ਜਾਓ। ਪੈਸੇ ਅਸਾਂ ਦੇ ਦਿੱਤੇ, ਆਏ ਉਤਰੇ, ਕਹਿਣ ਲੱਗੇ ਜੋਗੀ ਜੀ ਏਡੀਆਂ ਏਡੀਆਂ ਕਾਰਾਂ ਤੇ ਸਾਨੂੰ ਕਾਰ ਕੋਈ ਨਾ ਭੇਜੀ। ਮੈਂ ਕਿਹਾ ਕਾਰਾਂ ਦੇ ਸਪ੍ਰਿੰਗ ਤੋੜਾਣੇ ਸੀ, ਅਸੀਂ ਤਾਂ ਤੁਹਾਨੂੰ ਸਮੱਤ ਦੇਣੀ ਸੀ। ਇਹ ਕਾਰਾਂ ਬੰਦਿਆਂ ਵਾਸਤੇ ਨੇ, ਹਾਥੀਆਂ ਵਾਸਤੇ ਨਹੀਂ ਬਣੀਆਂ। ਪਿਆਰਿਆ ਸਾਨੂੰ ਪਤਾ ਵੀ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ, ਤੁਸੀਂ ਕੈਨੇਡਾ ਆਏ, ਤੁਸੀਂ ਬੜਾ ਕਮਾਇਆ। ਅੱਜ ਤੋਂ 6 ਸਾਲ ਪਹਿਲਾਂ ਪੁੱਤਰਾ ਤੈਨੂੰ ਕਿਹਾ ਸੀ ਹੋਸ਼ ਕਰ ਲੈ, ਟੱਬਰ ਨੂੰ ਸਮਝਾ ਲੈ। ਕਹਿਣ ਲੱਗਾ ਭਾਈ ਹੁਣ ਤਾਂ ਸਾਰੀ ਦੁਨੀਆਂ ਨੇ ਜਵਾਬ ਦਿੱਤਾ, ਹੁਣ ਤਾਂ ਕਿਰਪਾ ਕਰ, ਤੇਰੇ ਤੇ ਆ ਗਿਆ, ਤੇਰੇ ਦਾਰਾ ਪੈਰ ਫੜਨ ਲੱਗਾ। ਮੈਂ ਕਿਹਾ ਮੇਰੇ ਕਾਹਨੂੰ ਪੈਰ ਫੜਨਾ, ਫਤਿਹ ਗਜਾ ਮੇਰੇ ਨਾਲ, ਤੇਰਾ ਮੇਰਾ ਕੋਈ ਰਿਸ਼ਤਾ ਪੈਰ ਫੜਨ ਵਾਲਾ ਤਾਂ ਹੀ ਨਹੀਂ। ਕਹਿੰਦਾ ਨਹੀਂ, ਕਿਰਪਾ ਕਰ, ਮਿਹਰ ਕਰ। ਦੇਖੋ ਬੱਚੀਆਂ ਤਿੰਨੇ ਹੀ ਨੇ, ਤਿੰਨਾਂ ਦਾ ਵਿਆਹ ਨਹੀਂ ਹੋਣਾ। ਮੁੰਡਾ ਤਾਂ ਤੂੰ ਵੇਖ ਹੀ ਲਿਆ, ਇਹ ਤਾਂ ਅੱਜ ਢਿੱਡ ਦਾ ਪਾਟਾ ਕੇ ਕੱਲ ਪਾਟਾ, ਇੰਨੀ ਬੁਰੀ ਹਾਲਤ ਜੀ। ਮੈਂ ਕਿਹਾ ਚਲੋ ਇਹ ਚਾਰੇ ਮੈਨੂੰ ਹਾਥੀ ਦੇ ਬੱਚੇ ਤੂੰ ਸਮਝਾ ਜਾ, ਤੇ ਤੂੰ ਇੱਕ ਕੰਮ ਕਰ ਵੀ ਉਹ ਦੂਜੇ ਪਾਸੇ ਟੈਕਸੀ ਖਲੋਤੀ, ਤੂੰ ਫੜ ਕੇ ਤੇ ਏਅਰਪੋਰਟ ਤੇ ਵਾਪਸ ਟੁਰ ਜਾ, ਕਿਉਂਕਿ ਤੇਰੇ ਹੁੰਦਿਆਂ ਇਹਨਾਂ ਦਾ ਇਲਾਜ ਨਹੀਂ ਹੋਣਾ। ਤੈਨੂੰ ਪਹੁੰਚਾਉਣਾ ਸੀ, ਤੂੰ ਮੇਰੇ ਤੇ ਪਹੁੰਚਾ ਦਿੱਤੇ, ਬਾਕੀ ਹੁਣ ਤੂੰ ਛੁੱਟੀ ਕਰ। ਕਹਿੰਦਾ ਹੁਣੇ ਟੁਰ ਜਾ। ਮੈਂ ਕਿਹਾ ਅਵੇ ਟੁਰ ਜਾ, ਤੂੰ ਜਾ, ਇਹ ਹੁਣ ਸਾਨੂੰ ਦੇ ਚੱਲਿਆ ਜੋ ਬੁਲਾਵਾਂ, ਇਹ ਹੁਣ ਵੇਖਾਂਗੇ ਗੁਰੂ ਕੀ ਪਾਉਂਦਾ। ਲਓ ਜੀ ਉਹਨਾਂ ਨੂੰ ਚਾਹੂੰ ਨੂੰ ਅਸਾਂ ਉਹ ਟਰੱਕ ਸੱਦ ਲਿਆ, ਉਹਦੇ 'ਚ ਪਾ ਦਿੱਤਾ। ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਹੋ ਕਿੱਡੀਆਂ ਬੁਲਾਵਾਂ ਸਨ। ਮੇਰਾ ਮਤਲਬ ਹੈ ਇੱਥੋਂ ਕਿਹੜੇ ਕੰਨ ਹੋਵੇ ਤਾਂ ਵੱਖਰੀ ਗੱਲ, ਹੀ ਤਾਂ ਸਮਝ ਲਓ ਇੰਜ ਗੋਲ ਦਾ ਗੋਲ ਹੀ ਕੰਮ, ਐਡੇ ਪਕਾਨੇ ਭੇਜਿਆ। ਤੇ ਉੱਥੇ ਟੈਲੀਫੋਨ ਕੀਤਾ ਕਿ ਬਾਈ 4 ਹਾਥੀ ਦੇ ਬੱਚੇ ਆ ਰਹੇ ਨੇ, ਇਹਨਾਂ ਨੂੰ ਹਿਰਨ ਕਰ ਦਿਓ ਤੁਸੀਂ। ਵੱਡੇ ਵੇਲੇ ਸਵੇਰੇ ਦੂਜੇ ਦਿਨ ਉੱਠੇ, ਭੁੱਖ ਲੱਗੀ, ਉਹਨਾਂ ਨੂੰ ਟਪਾ ਕੇ ਸਵਾਦ ਦਰਖਤਾਂ ਤੋਂ ਪੱਤਿਆਂ ਤੋਂ ਉੱਥੇ ਆਲੇ ਦੁਆਲੇ ਕੱਖ ਵੀ ਨਾ ਖਾਣ ਨੂੰ, ਤੇ ਪਾਣੀ ਹਰ ਥਾਂ ਅਸਾਂ ਪਾਣੀ ਰੱਖਿਆ ਆ। ਉਹ ਕਹਿਣ ਜੀ ਭੁੱਖ ਬੜੀ ਲੱਗਦੀ, ਉਹ ਕਹਿਣ ਠੰਡਾ ਪਾਣੀ ਪੀਓ, ਸੁਖੀ ਜੀਓ। ਕਿੰਨਾ ਕੁ ਪਾਣੀ ਪੀ ਲੈ, ਲੇਕਿਨ ਇਹ ਗੱਲ ਹੈ ਜਿਸਲੇ ਬਾੜੀ ਭੁੱਖ ਦਾ ਢਾਬਾ ਪਵੇ ਥੋੜ੍ਹਾ ਜਿਹਾ ਪਾਣੀ ਪੀ ਲਈਏ ਸ਼ਾਂਤੀ ਆ ਜਾਂਦੀ। ਉਹ ਮਹਾਰਾਜ 5 ਮਹੀਨੇ ਉਹਨਾਂ ਨੂੰ ਉਹ ਹਵਾ ਲਾਟੇ ਖਾਸ 'ਚ ਰੱਖਿਆ ਤੇ ਪਾਣੀ ਨਿਰਾ ਪਿਆਇਆ। ਤਾਂ ਫਿਰ ਉਹਨਾਂ ਦਾ ਕੋਈ ਨੈ ਨਕਸ਼ ਬੰਦਿਆਂ ਵਾਲਾ ਦੱਸਣ ਲੱਗਿਆ ਵੀ ਇਹਨਾਂ ਦਾ ਆਹ ਨੱਕ ਹੈ, ਆਹ ਅੱਖ ਹੈ, ਆਹ ਭਰਵੱਟੇ ਨੇ। ਇੱਕ ਬੜਾ ਬੀਬੀਆਂ ਨੂੰ ਅੱਜ ਕੱਲ੍ਹ ਸਿਆਪਾ ਪਿਆ, ਭਰਵੱਟੇ ਮੁੰਨ ਲੈਂਦੀਆਂ ਨੇ, ਉਹ ਪੁੱਟ ਪੁੱਟ ਪੁੱਟ। ਦੇਖੋ ਵੀ ਇਹਨਾਂ ਨੂੰ ਇਹ ਪਤਾ ਨਹੀਂ ਭਰਵੱਟੇ ਕਾਹਦੇ ਵਾਸਤੇ ਬਣੇ ਨੇ, ਇਹ ਕਿਸੇ ਨੂੰ ਨਹੀਂ ਪਤਾ। ਇਹ ਸਮਝਦੇ ਨੇ ਫਾਲਤੂ ਇੱਥੇ ਮਹਾਰਾਜ ਨੇ ਘਾਹ ਉਗਾਇਆ ਹੈ, ਉਹਦੀਆਂ ਪਹੀਆਂ ਪਤਲੀਆਂ ਪਤਲੀਆਂ ਲੀਕਾਂ ਬਣਾਉਂਦੀਆਂ ਨੇ। ਉਹ ਬੇੜਾ ਗਰਗ ਤੇ ਠੰਡੀ ਸੜਕ, ਇਹ ਜਿਹੜੀ 10th vagus ਨਰਵ ਹੈ ਜਿਹਦੇ ਨਾਲ ਤੁਹਾਡੀ ਸੋਚਣੀ ਕੰਮ ਕਰਦੀ ਹੈ, ਉਹਦੇ 'ਚ ਕਨਫਿਊਜ਼ ਨਾ ਹੋ ਜਾਏ, ਇਸ ਕਰਕੇ ਲੈਫਟ ਤੇ ਸਾਈਡ ਤੇ ਰਾਈਟ ਸਾਈਡ ਦੀਆਂ ਇਹ ਪ੍ਰੋਟੈਕਸ਼ਨ ਵਾਲਵਸ ਨੇ। ਇਹਨਾਂ ਨੂੰ ਪੁੱਟਣ ਵਾਲੀ ਉਹ ਅਕਲ ਦਾ ਕੰਮ ਕਰੋ ਕੋਈ, ਜਿਹੜੀ ਗੱਲ ਸੋਚੋਗੀਆਂ ਸੋਚਦੀਆਂ ਸੋਚਦੀਆਂ ਉਹਨੂੰ ਪੂਰੀ ਨਹੀਂ ਸੋਚ ਸਕਦੀਆਂ ਜੇ ਉਹ ਭਰਵੱਟੇ ਹੋਣਗੇ। ਤੇ ਇਹ ਉਸ ਵਕਤ ਦੀ ਬਾਤ ਹੈ ਜਦੋਂ ਰੋਮਨਸ ਨੇ ਜਨਾਨੀਆਂ ਦਾ ਜਰਗਾਖਾਨਾ ਬਣਾ ਦਿੱਤਾ, ਉੱਥੇ ਜਨਾਨੀਆਂ ਇਕੱਠੀਆਂ ਕਰ ਦਿੱਤੀਆਂ ਬਹੁਤ ਸਾਰੀਆਂ, ਤੇ ਡਰ ਇਹ ਸੀ ਕਿ ਜੇ ਜਨਾਨੀਆਂ ਸੋਚਣ ਨਾਲ ਲੱਗ ਪੈਣ ਤਾਂ ਉਹਨਾਂ ਦੇ ਭਰਵੱਟੇ ਪਟਾ ਦਿੱਤੇ। ਇਹ ਉਦੋਂ ਦਾ ਰਿਵਾਜ ਟੁਰਿਆ ਹੈ। ਇਹਦੇ ਨਾਲ ਬੰਦੇ ਦੀ ਪੂਰੀ ਸੋਚਣੀ ਖਤਮ ਹੋ ਜਾਂਦੀ ਹੈ। ਹੁਣ ਉਹਨਾਂ ਦੇ ਵਿਚਾਰਿਆਂ ਨੇ ਹਾਕਮ ਸਨ ਤੇ ਉਹ ਮਜ਼ਲੂਮ ਔਰਤਾਂ ਤੇ ਇਹ ਕੰਮ ਕੀਤਾ, ਤੁਸੀਂ ਹੁਣ ਆਪਣਾ ਧੰਦਾ ਆਪ ਹੀ ਪਿੱਟ ਲੈਂਦੇ ਹੋ। ਦੱਸੋ ਵੀ ਨਾ ਤੁਹਾਨੂੰ ਵਿਦਿਆ ਆਉਂਦੀ ਹੈ, ਲੀਕੀਰ ਦੇ ਫਕੀਰ, ਇੱਕ ਨੇ ਕੀਤੇ ਦੂਜੀ ਸ਼ੁਰੂ ਹੋ ਪਈ, ਦੂਜੀ ਨੇ ਕੀਤੇ ਤੀਜੀ ਸ਼ੁਰੂ ਹੋ ਪਈ, ਤੀਜੀ ਨੇ ਕੀਤੇ ਚੌਥੀ ਸ਼ੁਰੂ ਹੋ ਪਈ, ਸਾਰਿਆਂ ਭਰਵੱਟੇ ਹੀ ਪੁੱਟਣੇ ਸ਼ੁਰੂ ਕਰਦੇ। ਦੱਸੋ ਵੀ ਇਹ ਕੋਈ ਅਕਲ ਦੀ ਬਾਤ ਹੈ? ਇਹ ਕੋਈ ਗੱਲਾਂ ਸੋਚਣ ਵਾਲੀਆਂ ਨੇ ਥੋੜੀਆਂ ਜਿਹੀਆਂ। ਉਹ ਮਹਾਰਾਜ ਜਿਸਲੇ 6-7 ਮਹੀਨੇ ਉਹ ਬੱਚੇ ਸਾਡੇ ਕੋਲ ਰਹੇ ਤੇ ਉਹ ਠੀਕ ਠਾਕ ਹੋਏ, ਕਿਉਂਕਿ ਉਹਨਾਂ ਨੂੰ ਦੁੜਾ ਦੁੜਾ ਕੇ ਅਸਾਂ ਹਵਾ ਮਾਰਿਆ, ਸਿਹਤ ਠੀਕ ਹੋ ਗਈ, ਸਭ ਕੁਝ ਚੰਗਾ ਹੋ ਗਿਆ, ਤਾਂ ਫਿਰ ਉਹਨਾਂ ਨੂੰ ਘਰ ਦੀ ਕਾਰ ਚ ਬਿਠਾ ਕੇ ਤੇ ਏਅਰਪੋਰਟ ਤੇ ਛੱਡ। ਮੈਂ ਕਿਹਾ ਹੁਣ ਜਾ ਕੇ ਤੇ ਰੱਬ ਦੀ ਮਿਹਰ ਮੰਨਿਆ ਜੇ, ਦਾਲ ਰੋਟੀ ਤੇ ਫੁਲਕਾ ਖਾਇਆ ਜੇ, ਤੇ ਰੋਟੀ ਦਾ ਹੁਕਮ ਉਹਨਾਂ ਦਾ ਇਹ ਦਿੱਤਾ ਕਿ ਛਾਣ ਵਾਲੀ ਰੋਟੀ, ਛਾਣ ਵਾਲੀ ਰੋਟੀ ਦੇ ਵਿੱਚ ਲੂਣ ਪਾ ਕੇ ਇੱਕ ਪਿਆਲੀ ਦਹੀਂ ਨਾਲ ਇਹਨਾਂ ਨੂੰ 24 ਘੰਟਿਆਂ ਚ ਇੱਕ ਦੁੱਧ ਦੇ ਗਲਾਸ ਨਾਲ ਦਿੱਤੀ ਜਾਏ। ਇਹ ਨਾਲ ਪਰਚਾ ਤੇ ਲਿਖ ਭੇਜ ਦਿੱਤਾ। ਜੇਕਰ ਮੈਂ ਕਿਹਾ ਤੁਸਾਂ ਇਹ ਸ਼ਰਤ ਨਾ ਮੰਨੀ ਤੇ ਫਿਰ 6 ਮਹੀਨੇ ਰਹਿਣ ਦਾ ਜਿਹੜਾ ਸਰਕਾਰੀ ਖਰਚ ਹੋਇਆ ਉਹਦਾ ਬਿੱਲ ਤੁਹਾਨੂੰ ਭੇਜ ਦਿਆਂਗੇ, ਜਿਹੜਾ 25,000 ਫੀ ਜੀ ਸਿੱਤੇ ਹੁੰਦਾ। ਆਮ ਕੋਈ ਆਵੇ ਨਾ, ਇਹੋ ਜਿਹਾ ਹਾਥੀ ਦਾ ਬੱਚਾ ਸਾਡੇ ਕੋਲ ਆਉਂਦੇ ਨੇ, ਲੋਕ ਭੇਜਦੇ ਨੇ, ਅਸੀਂ ਉਹਦੇ ਕੋਲ $25,000 ਲੈਂਦੇ ਹਾਂ। ਤੇ ਮੈਂ ਕਿਹਾ ਤੂੰ ਕਿਉਂ ਕੋਈ ਗੁਰੂ ਦਾ ਸਿੱਖ ਤੇ ਟੱਬਰ ਆਪਣਾ ਸਾਂ, ਇਸ ਕਰਕੇ ਤੇਰਾ ਮੁਫ਼ਤ ਇਲਾਜ ਕੀਤਾ ਤੇ ਇਹ ਪੱਕੀ। ਉਹ ਅੱਜ ਤੱਕ ਵੇਖ ਲਓ ਸੁੱਕੀਆਂ ਰੋਟੀਆਂ ਤੇ ਉਹ ਦਹੀਂ ਦੇ ਨਾਲ ਆਪਣਾ ਪ੍ਰਸ਼ਾਦਾ ਛਕਦੇ ਨੇ ਤੇ ਮੌਜ ਕਰਦੇ ਨੇ। ਸਾਰੀ ਉਮਰ ਵਾਸਤੇ ਪਾਬੰਦੀ ਇਸ ਕਰਕੇ ਹੋ ਗਈ ਕਿ ਉਹ ਜਿਹੜੇ ਗਲੈਂਡਸ ਨੇ ਉਹਨਾਂ ਨੂੰ ਇੰਨਾ ਓਵਰ ਸਕ੍ਰੀਟ ਕਰ ਲਿਆ, ਤਾਂ ਹੁਣ ਥੋੜ੍ਹੀ ਜਿਹੀ ਗਲਤੀ ਨਾਲ ਉਹ ਫਿਰ ਮਸ਼ੀਨ ਚੱਲ ਪਊ ਤੇ ਫਿਰ ਫੂਕ ਭਰਕਤ। ਇਹ ਸਰੀਰ ਮੰਦਰ ਹੈ, ਇਹਦੇ ਅੰਦਰ ਹਰੀ ਵਸਦਾ ਹੈ, ਗੁਰ ਕਿਰਪਾ ਤੇ ਭਗਤ ਕਮਾਈ ਤਾਂ ਇਹ ਮਾਨਸ ਦਹੀਂ ਪਾਈ। ਇਸ ਦਹੀਂ ਨੂੰ ਦੇਵਤੇ ਪੂਜਦੇ ਨੇ, ਇਹ ਦਹੀਂ ਕੋਈ ਛੋਟੀ ਬਾਤ ਨਹੀਂ, ਇਸ ਨੂੰ ਰੱਬ ਨੇ ਤੁਹਾਨੂੰ ਦਹੀਂ ਦਿੱਤੀ, ਇਸ ਨੂੰ ਰੱਬ ਦੀ ਅਮਾਨਤ ਸਮਝੋ। ਅਮਾਨਤ ਚ ਖਿਆਨਤ ਤੇ ਨਾ ਕਰੋ। ਸਾਬਤ ਸੂਰਤ ਗੁਰੂ ਕੀ ਭੰਨੇ ਬੇਈਮਾਨ, ਉਸ ਮੂਰਖ ਕੋ ਕਿਆ ਕਹੀਏ, ਕੋਈ ਨਾ ਕਹੇ ਇਨਸਾਨ, ਕੋਈ ਇਨਸਾਨਾਂ ਵਾਲੀ ਗੱਲ ਤੇ ਨਹੀਂ ਨਾ। ਤੁਸੀਂ ਕਹਿੰਦੇ ਹੋ ਜੀ ਅੰਗਰੇਜ਼ ਬੜੇ ਅਕਲ ਵਾਲੇ ਨੇ, ਮੈਂ ਤੁਹਾਡੇ ਨਾਲ ਸਹਿਮਤ ਨਹੀਂ, ਅੰਗਰੇਜ਼ ਅਕਲ ਵਾਲੇ ਨਹੀਂ। ਤੁਸੀਂ ਅੰਗਰੇਜ਼ਾਂ ਦੇ ਘਰਾਣੇ ਜਾ ਕੇ ਵੇਖ ਲਓ, ਇੰਨੇ ਦੁਖੀ ਨੇ। ਹੁਣ ਇਹ ਯੋਗਾ ਕਿਹੜੀ ਗੱਲ ਕਰਦੇ ਫਿਰਦੇ ਨੇ, ਇਹਨਾਂ ਨੇ ਚਿੱਠੀ ਪਾਈ ਸੀ? ਕਿਉਂਕਿ ਹੁਣ ਕੋਈ ਕਚਾਰਾ ਨਹੀਂ ਨਾ ਕੋ ਰਿਹਾ। ਅਮਰੀਕਾ ਚ ਇਸ ਕਰਕੇ ਨਹੀਂ ਯੋਗੀਆਂ ਦੇ ਪਿੱਛੇ ਲੱਗੇ ਫਿਰਦੇ ਕਿ ਸਾਡੇ ਸਿਰ ਤੇ ਸਿੰਘ ਲੱਗੇ ਹੋਏ ਨੇ, ਨਾ ਬਿਲਕੁਲ ਨਹੀਂ। ਇਸ ਕਰਕੇ ਇਹਨਾਂ ਨੂੰ ਹੁਣ ਕੋਈ ਰਾਹ ਨਹੀਂ ਦਿਸਦਾ, ਇਹਨਾਂ ਦਾ ਮਨ ਹੁਣ ਇੰਨਾ ਸ਼ਸਤਰ ਹੋ ਚੁੱਕਾ ਹੈ ਵੀ ਇਹ ਬਹਿ ਵੀ ਨਹੀਂ ਸਕਦੇ। ਇੱਕ ਬੰਦਾ ਮੇਰੇ ਕੋਲ ਆਇਆ, ਉਹਨੂੰ ਉਹ ਲੱਗੇ ਮੇਰੀ ਮੁਲਾਕਾਤ ਵਾਲੇ ਦੱਸਣ, ਮੇਰੀ ਸਕੱਤਰ ਦੱਸਣ ਲੱਗੀ ਇਹ ਫਲਾਣੀ ਕੰਪਨੀ ਦਾ ਪ੍ਰੈਜੀਡੈਂਟ ਹੈ। ਉਹ ਚਾਹੇ ਅਮਰੀਕਾ ਚ ਤੇ ਪ੍ਰੈਜੀਡੈਂਟ ਨੂੰ ਕਹਿਣਾ ਤੂੰ ਲੱਤ ਤੇ ਖੜਾ ਹੋ ਜਾ ਤੇ ਲੱਤ ਤੇ ਖੜਾ ਹੋਣਾ ਪੈਂਦਾ, ਇੰਨੀ ਤਾਕਤ ਦਾ ਮਾਲ। ਮੈਂ ਕਹੋ ਇਹ ਕਾਹਦੇ ਵਾਸਤੇ ਆਇਆ? ਕਹਿੰਦੀ ਇਹਨੂੰ ਰਾਤੀ ਨੀਂਦਰ ਨਹੀਂ ਆਉਂਦੀ, ਜੋ ਦੁਨੀਆਂ ਦਾ ਇਲਾਜ ਕਰ ਬੈਠਾ ਇਹਨੂੰ ਰਾਤ ਨੂੰ ਨੀਂਦਰ ਨਹੀਂ ਆਉਂਦੀ। ਉਹਨੂੰ ਇਲਾਜ ਉਲੂਜ ਕੀਤਾ, ਉਹਨੂੰ ਹੁਣ ਨੀਂਦਰ ਆਉਣ ਲੱਗ ਪਈ। ਉਹਨੂੰ ਕਿਹਾ ਰਾਤੀ ਬਹਿ ਕੇ ਕੀਰਤਨ ਸੋਹਲਾ ਕਰਿਆ ਕਰ, ਲਓ ਜੀ ਕੀਰਤਨ ਸੋਹਲਾ ਕਰਦਾ। ਹੁਣ ਦੱਸੋ ਵੀ ਤੁਸੀਂ ਨਹੀਂ ਕਰਕੇ ਕੀਰਤਨ ਸੋਹਲਾ ਸੌਂਦੇ ਤਾਂ ਮੇਰਾ ਕਸੂਰ ਹੈ, ਕਿਉਂਕਿ ਤੁਹਾਨੂੰ ਦਾਤ ਮਿਲੀ ਹੋਈ ਹੈ ਨਾ। ਤੁਸਾਂ ਦਾਤ ਮੈਂ ਦਾਤ ਕੋ ਦਾਤ ਨਾ ਹੀ ਜਾਣਤੇ, ਐਸੀ ਕਮਜ਼ਾਤ ਕੋ ਦੁਹਾਜਨ ਨਾ ਕਹੀਏ। ਜਿਹਨੇ ਦਾਤ ਨੂੰ ਦਾਤ ਨਹੀਂ ਸਮਝਿਆ ਉਹਨੂੰ ਤੁਸੀਂ ਦੁਹਾਜਨ ਵੀ ਨਾ ਕਹੋ। ਇਸ ਕਰਕੇ ਇਹ ਚੇਤੇ ਰੱਖੋ, ਜਨਨੀ ਜਣੇ ਤਾਂ ਭਗਤ ਜਨ, ਜੈ ਦਾਤਾ ਜੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗੁਆਏ ਨੂਰ। ਕੀ ਲੋੜ ਹੈ ਫਿਰ ਬਿੱਲੇ ਬਤੋਰੀਆਂ ਜੰਮਣ ਦੀ ਭਾਈ? ਜੇ ਗੁਰਮਤ ਅਨੁਸਾਰ ਕੋਈ ਸੰਤ ਭਗਤ ਨਹੀਂ ਜੰਮਣਾ ਤੇ ਫਿਰ ਕੋਈ ਬਿੱਲੀ ਬਲੂੰਗਾ ਘਰ ਰੱਖ ਲਓ, 5-6 ਦੇ ਦਊ, ਪਾਲਦੇ ਰਹੋ। ਅੱਜ ਦੀ ਦੁਨੀਆਂ ਚ ਬੈਠੇ ਸੋਚ ਲਓ, ਮੇਰੀ ਇੱਕ ਗੱਲ ਚੇਤੇ ਰੱਖਣੀ, ਆਉਣ ਵਾਲੇ 25 ਸਾਲਾਂ ਤੇ 36 ਸਾਲਾਂ ਚ ਨਾਨਕ ਦਾ ਯੁੱਗ ਸ਼ੁਰੂ ਹੁੰਦਾ, 2011 ਨੂੰ ਸ਼ੁਰੂ ਹੋਣਾ। ਇਹ ਕੋਈ ਗੱਲ ਨਵੀਂ ਨਹੀਂ। 1900 ਕਿੰਨੀ ਹੈ ਭਾਈ ਹੁਣ? 77। ਅੱਛਾ, 1977 ਹੈ ਤੇ 2011, 36 ਵਰੇ ਹੋਏ ਨਾ। ਇਹਨਾਂ 36 ਵਰਿਆਂ ਚ 4 ਬਿਲੀਅਨ ਸਾਲ ਤੋਂ ਤੁਸੀਂ ਇੱਥੇ ਧਰਤੀ ਤੇ ਇਨਸਾਨ ਹੈ ਤੇ ਤੁਸੀਂ 4.2 ਬਿਲੀਅਨ ਪੈਦਾ ਹੋਏ ਹੋ ਕੁੱਲ। ਜੇ ਗੁਰੂ ਨੇ ਕਿਰਪਾ ਰੱਖੀ ਤੇ ਕੋਈ ਗੜਬੜ ਨਾ ਹੋਈ ਤੇ ਇਹਨਾਂ 36 ਸਾਲਾਂ 'ਚ ਤੁਹਾਨੂੰ 4.4 ਬਿਲੀਅਨ ਇਨਸਾਨ ਹੋਰ ਪੈਦਾ ਹੋਣਾ। ਇਹਦਾ ਮਤਲਬ 2011 ਤੱਕ ਜੇ ਤੁਹਾਨੂੰ ਕੋਈ ਮੌਤ ਦਾ ਆਸਰਾ ਨਾ ਮਿਲਿਆ ਤੇ ਤੁਸੀਂ 8.6 ਬਿਲੀਅਨ ਬੰਦੇ ਬੰਦੀਆਂ ਇਸ ਧਰਤੀ ਤੇ ਹੋਵੋਗੇ। ਦੱਸੋ ਜੀ ਕੁਰਬਲ ਕੁਰਬਲ ਪਈ ਕਿ ਨਾ? ਔਰ ਉਹਦੇ ਵਿੱਚ ਇਹ ਬਿਲਕੁਲ ਸਟੈਟਿਸਟਿਕ ਤੁਹਾਨੂੰ ਦੇਣਾ ਪਿਆ, ਉਹਦੇ ਵਿੱਚ ਜਿੰਨੇ ਜੰਮਣਗੇ ਅੱਧੇ ਪਾਗਲ ਹੋਣਗੇ ਤੇ ਅੱਧਿਆਂ ਨੂੰ ਬਿਲਕੁਲ ਅੰਗ ਮਤ ਨਹੀਂ ਹੋਣ ਲੱਗੀ। ਜੇ ਹੱਥ ਲਾਣਗੇ ਤੇ ਲੱਤ ਚੁੱਕ ਲੈਣਗੇ, ਜੇ ਲੱਤ ਲਾਣੀ ਹੋਵੇਗੀ ਤੇ ਹੱਥ ਚੁੱਕ ਲੈਣਗੇ। ਇਹਦਾ ਮਤਲਬ 2.1 ਬਿਲੀਅਨ ਬੰਦਾ ਅਜਿਹਾ ਪੈਦਾ ਹੋਵੇਗਾ ਜਿਸ ਨੂੰ ਇਨਸਾਨੀ ਜਾਮਾਂ ਤੇ ਮਿਲਿਆ ਹੋਵੇਗਾ, ਲੇਕਿਨ ਉਹ ਭੂਤਨੇ ਵਰਗਾ ਹੋਵੇਗਾ। ਦੇਖੋ ਨਾ ਹੁਣ ਜਾਓਗੇ ਕਿੱਥੇ ਫਿਰ? ਇਹ ਐਵੇਂ ਤੇ ਨੀ ਪੱਗਾਂ ਬੰਨ ਕੇ ਦਸਤਾਰਾਂ ਸਜਾ ਕੇ ਉੱਤੇ ਖੰਡੇ ਲਾ ਕੇ ਤੁਹਾਨੂੰ ਸਤਨਾਮ ਵਾਹਿਗੁਰੂ ਜਪਾਉਂਦੇ ਫਿਰਦੇ? ਇਸ ਕਰਕੇ ਜਪਾਉਂਦੇ ਨੇ ਬਿਨਾਂ ਦਾਈ ਹੱਥ ਲਾ ਲਿਆ। ਇਹ ਮੇਰੇ ਪਿੱਛੇ ਕੋਈ ਨਹੀਂ ਲੱਗੇ ਮਤੇ, ਤੁਸੀਂ ਸਮਝੋ ਮੈਂ ਇਹਨਾਂ ਤੇ ਕੋਈ ਜਾਦੂ ਟੂਣਾ ਕੀਤਾ, ਮੈਂ ਤੇ ਇਹਨਾਂ ਨਾਲ ਗੱਲ ਕਰਕੇ ਰਾਜੀ ਨਹੀਂ। ਤੁਸੀਂ ਕਦੀ ਉਹਦੇ ਮੇਰੇ ਆ ਕੇ ਤੇ ਵੇਖੋ, ਉੱਥੇ ਗੱਲ ਮਗਰੋਂ ਕਰਦਾ ਮੈਂ ਫੁੱਟਬਾਲ ਵਾਂਗ ਠੁੱਡਾ ਮਾਰ ਕੇ ਉਹਨੂੰ ਉਹ ਤੀਜੇ ਮੰਜ਼ਿਲ ਪਹੁੰਚਾ ਦਿੰਦਾ। ਦੌੜ ਜਾ, ਇੱਥੇ ਕੋਈ ਥਾਂ ਤੂੰ ਨਹੀਂ ਭਾਈ, ਕੋਈ ਵਜ੍ਹਾ ਨਹੀਂ ਤੇਰੀ, ਦੌੜ ਜਾ, ਕੋਈ ਮਤਲਬ ਨਹੀਂ। ਕੋਈ ਸਿੱਖੀ ਸੱਖੀ ਸਾਰਿਆਂ ਦੇ ਠੇਕੇ ਨਹੀਂ ਆਈ, ਜਿੱਧਰ ਕੋਈ ਨਹੀਂ ਕਮਾਈ ਜਾਂਦੀ, ਛੁੱਟੀ ਕਰ, ਚਰਚ ਲਗਾ ਜਾ, ਫਿਰ ਜੇ ਘਰ ਮੌਤ ਪੈਂਦੀ ਉੱਥੇ ਅੱਲਾ ਮੀਆਂ ਨਹੀਂ ਵੱਸਦਾ ਭਾਈ, ਜਾ ਕੇ ਨਮਾਜ਼ ਪੜ੍ਹ ਲੈ ਕਿਸੇ ਮੁਸਲਮਾਨ ਦੀ ਮਸੀਤ ਤੇ, ਇੱਥੇ ਹੀ ਕਾਹਨੂੰ ਫਰਸ਼ ਗੰਦੇ ਕਰਨ ਡਿੱਠਾ? ਦੌੜ ਇੱਥੋਂ ਸਵੇਰੇ ਜੀ ਟਟਈਏ ਵਾਂਗੂ 3 ਵਜੇ ਉੱਠ ਜਾ ਕੇ ਠੰਡੇ ਪਾਣੀ ਨਾਲ ਨਹਾ ਕੇ ਉੱਥੇ ਦੇ ਵਾਹਿਗੁਰੂ ਵਾਹਿਗੁਰੂ ਪਈ ਹੁੰਦੀ ਹੈ, ਕਿਉਂਕਿ ਵੇਖ ਲੈਣਾ ਗਾ ਥਾਂ ਕੋਈ ਨਹੀਂ। ਤੁਹਾਨੂੰ ਹਾਲੀ ਇਹ ਨਵੇਂ ਨਵੇਂ ਫੈਸ਼ਨ ਤੁਰੇ ਨੇ। ਮੈਂ ਉਹ ਕੱਲ੍ਹ ਹੋਟਲ 'ਚ ਬਹਿ ਕੇ ਮਲੇਸ਼ੀਆ ਵਾਲਾ ਇੱਕ ਬੰਦਾ ਮੈਨੂੰ ਮਿਲਿਆ ਸੀ, ਮੈਂ ਕਿਹਾ ਰਿਚਡ ਇਹ ਕੀ ਮੌਤ ਪੈ ਗਈ ਹੈ ਸਾਰਿਆਂ ਨੂੰ, ਸਾਰੀਆਂ ਹੀ ਬੀਮਾਂ ਬਣ ਗਈਆਂ ਰਾਤੋਂ ਰਾਤ ਹੀ? ਕਹਿੰਦਾ ਜੀ 10 ਸਾਲ ਨਾਲ ਪਿਛਲਿਆਂ 'ਚ ਬਣੀਆਂ ਨੇ। ਮੈਂ ਕਿਹਾ ਇਹਨਾਂ ਮੀਮਾਂ ਦਾ ਅਸ਼ਰ ਨਹੀਂ ਵੇਖਿਆ। ਜੇ ਮਹਾਰਾਜ ਕਰੇ ਇਹਨੂੰ ਸਾਰੀਆਂ ਨੂੰ ਚੁੱਕ ਕੇ ਕਦੀ ਕੋਈ ਅਮਰੀਕਾ ਲੈ ਜਾਣਾ ਇੱਕ ਵਾਰੀ ਤੇ ਵਿਖਾ ਲਿਆਵੇ ਉੱਥੇ ਜੋ ਕੁਝ ਮੀਮਾਂ ਵਾਲਾ ਹਾਲ ਏ, ਤਾਂ ਫਿਰ ਇੱਕ ਦੀ ਆਪਣੇ ਫਿਰ ਉਹ ਲਾਂਗੜ ਬੰਨ ਲੈਣ ਪਿਛਲੇ ਜਿਹੜੇ ਨੇ। ਆਪਣੀ ਸਭਤਾ ਛੱਡ ਕੇ, ਗੁਰੂ ਦੀ ਸਭਤਾ ਛੱਡ ਕੇ, ਗਾਡੀ ਰਾਹ ਛੱਡ ਕੇ ਤੇ ਇਹ ਪਾਗਲਾਂ ਦੀ ਕੌਮ ਦੇ ਪਿੱਛੇ ਲੱਗ ਤੁਰਨਾ, ਦੱਸੋ ਕੋਈ ਅਕਲ ਦੀ ਬਾਤ ਹੈ? ਤਾਂ ਦੇਖੋ ਜੇ ਭਾਈ ਤੁਸੀਂ ਕੁਆਲਾਲੰਪੁਰ ਤੋਂ ਉਹ ਸੜਕ ਫੜੋਗੇ ਜਿਹੜੀ ਤੁਹਾਨੂੰ ਬੈਂਕਾਕ ਲੈ ਜਾਏਗੀ ਤੇ ਬੈਂਕਾਕ ਪਹੁੰਚ ਜਾਓਗੇ ਨਾ। ਜੇ ਇਹਨਾਂ ਮੂਰਖਾਂ ਦੇ ਮਗਰ ਲੱਗੋਗੇ ਨਤੀਜਾ ਕੀ ਹੋਵੇਗਾ? ਇਹਨਾਂ ਦੇ ਕੀ ਖਾਸ ਸਿਫਤਾਂ ਨੇ? ਡਿਵੋਰਸ ਨਿੱਤ ਦਾ, ਜੁੱਤੀ ਫਸਾਂਗ ਨਿੱਤ ਦਾ, ਸ਼ਰਾਬ ਰੋਜ਼ ਨਿੱਤ ਦੀ, ਦੁੱਖ ਨਿੱਤ ਦੇ, ਜਨਾਨੀ ਕਿਸੇ ਨਾਲ ਨੱਸ ਗਈ, ਬੰਦਾ ਕਿਸੇ ਨਾਲ ਨੱਸ ਗਿਆ ਨਿੱਤ ਦਾ, ਅੱਧੇ ਬੱਚੇ, ਇਹ ਮੇਰਾ ਹਾਫ ਡੈਡੀ, ਇਹ ਮੇਰਾ 3/4 ਡੈਡੀ, ਇਹ ਮੇਰੀ 1/2 ਮਾਂ। ਜੇ ਇਹ ਕਰਨਾ ਜੇ ਤੇ ਭਾਈ ਜੀ ਸਦਕੇ ਕਰ, ਆਪਾਂ ਤੇ ਕੁਛ ਨਹੀਂ ਕਹਿੰਦੇ। ਸਾਨੂੰ ਤੇ ਜੀ ਤੁਸੀਂ ਆਉਂਦੇ ਹੋ ਨਾ ਪਟੇ ਕਰਨੇ, ਮੈਂ ਨਾ ਤੁਸੀਂ ਬਿਲਕੁਲ ਖੱਲ ਵੀ ਲੁਆ ਲਓ ਆਪਣੇ ਸਿਰ ਦੀ, ਮੈਨੂੰ ਕੀ ਜਾਂਦਾ ਦੱਸੋ? ਮੇਰੇ ਸਿਰ ਤੇ ਅਸਾਨ ਤੇ ਕਰਨਾ ਨਹੀਂ ਤੁਸੀਂ, ਮੈਂ ਨਾ ਉਸ ਤਰ੍ਹਾਂ ਫਰਾ ਕੇ ਆਵਿਆ ਕਰੋ ਇੱਥੇ ਟਿੰਡਾਂ ਕੱਢ ਕੇ ਫਿਰੋ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਤੁਹਾਡੇ ਜਿਹਾ ਕਈ ਮੂਰਖ ਲੱਗੇ ਫਿਰਦੇ ਨੇ, ਮੈਂ ਤਾਂ ਉੱਥੇ ਅਮਰੀਕਾ 'ਚ ਕਹਿੰਦਾ, ਮੈਂ ਤਾਂ ਇਹਨਾਂ ਦੇ ਮੂੰਹ ਤੇ ਕਹਿੰਦਾ ਕਿ ਭਾਈ 25 ਕਰੋੜ ਮੂਰਖ ਵੱਸਦਾ ਇੱਥੇ, ਜੇ ਤੁਸੀਂ ਉਹਨਾਂ ਨਾਲ ਸ਼ਾਮਿਲ ਉਸ ਟੋਲੇ ਨੂੰ ਹੋਣਾ ਤਾਂ ਬਿਨਾਂ ਸ਼ੱਕ ਹੋ ਜਾ, ਮੈਂ ਤਾਂ ਠੇਕਾ ਨਹੀਂ ਲਿਆ। ਨਗੁਰੇ ਜੀ ਹੋਏ, ਨਗੁਰੇ ਨੂੰ ਕੀ ਕਹਿਣਾ? ਨਗੁਰਾ ਮਨ ਮਤ ਕਰੇਗਾ, ਉਹਨੂੰ ਉਹੀ ਸੋਹਣੀ ਗੱਲ ਲੱਗੇਗੀ ਜੀ ਉਹਦੇ ਖਿਆਲ 'ਚ, ਤੇ ਗੁਰੂ ਵਾਲੇ ਨੂੰ ਉਹ ਖਿਆਲ ਲੱਗੇਗਾ ਜਦੇ ਤੇ ਗੁਰੂ ਦਾ ਖਿਆਲ ਹੈ, ਤੇ ਗੁਰੂ ਦਾ ਖਿਆਲ ਰੱਬ ਨਾਲ ਜੋੜ ਦਿੰਦਾ ਤੇ ਮਨ ਦਾ ਖਿਆਲ ਜਿਹੜਾ ਉਹ 84 ਦੇ ਗੇੜ 'ਚ ਫਸਾ ਦਿੰਦਾ। ਇਹਨਾਂ ਸ਼ਬਦਾਂ ਨਾਲ ਵਾਧੀ ਘਾਟੀ ਮਾਫ ਕਰਨੀ, ਜੇ ਕੋਈ ਚੰਗੀ ਲੱਗੀ ਤੇ ਪੱਲੇ ਬੰਨ ਲੈਣੀ, ਜੇ ਮਾੜੀ ਲੱਗੀ ਤੇ ਭਾਈ ਹੋਰ ਫੈਸ਼ਨ ਕਰ ਲਓ। ਇੱਕ ਗੱਲ ਅਖੀਰ ਤੇ ਚੇਤੇ ਰੱਖਿਆ ਜੇ, ਬਗੈਰ ਗੁਰੂ ਤੋਂ ਗਤ ਨਹੀਂ, ਬਗੈਰ ਸ਼ਾਹ ਤੋਂ ਪਤ ਨਹੀਂ। ਤੇ ਜੇ ਪਤ ਵਾਲੇ ਬੰਨਾਂ ਜੇ ਤੇ ਜੇ ਸਮਤ ਵਾਲੇ ਬੰਨਾਂ ਜੇ ਤੇ ਫਿਰ ਗੁਰੂ ਦੇ ਰਸਤੇ ਤੁਰੋ। ਤੇ ਆਹ ਜਿਹੜਾ ਵਿੱਚ ਨਾ, ਇੱਕ ਬੇੜੀ 'ਚ ਪੈਰ ਇੱਧਰ, ਇੱਕ ਪੈਰ ਇੱਧਰ, ਆਖਣਾ ਸਿੱਖ, ਬੰਨਣੀ ਪੱਗ ਤੇ ਨਿਤਨੇਮ ਨਾ ਕਰਨਾ, ਅਖਵਾਣਾ ਸਿੱਖ ਤੇ ਰਹਿਤ ਨਾ ਰੱਖਣੀ, ਡੀਂਗ ਮਾਰਨੀ ਸਰਦਾਰੀ ਦੀ ਕਿ ਅਸੀਂ ਬੜੇ ਸਿੱਖ ਹਾਂ ਜੀ, ਨਾਂ ਵੀ ਕਈ ਵਾਰੀ ਸਿੰਘ ਸਿੰਘ ਲਾ ਲੈਣਾ ਤੇ ਗੱਲਬਾਤ ਇੰਨੀ ਵੀ ਨਾ ਹੋਣੀ ਕਿ ਸਰਦਾਰ ਨੂੰ ਜਪਜੀ ਸਾਹਿਬ ਵੀ ਆਉਂਦੀ ਹੋਵੇ। ਇਹ ਜਿਹੜੇ ਪੈਸੇ ਦੇ ਛਲਾਵੇ ਦਿੰਦੇ ਫਿਰਦੇ ਹੋ ਨਾ ਜੀ, ਇਹ ਗੁਰਦੁਆਰਾ ਜੀ ਮੈਂ ਬਣਾਇਆ। ਮੈਨੂੰ ਇੱਕ ਸਿੰਘ ਕਹਿਣ ਲੱਗਾ ਜੀ ਇਹ ਗੁਰਦੁਆਰਾ ਮੈਂ ਬਣਾਇਆ। ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਗੁਰੂ ਨੂੰ ਕਿਸ ਬਣਾਇਆ ਭਾਈ? ਉਹ ਨਹੀਂ ਜੀ, ਗੁਰੂ ਤੇ ਫਿਰ ਗੁਰੂ ਹੋਇਆ। ਤੇ ਮੈਂ ਕਿਹਾ ਜਿਹੜਾ ਗੁਰਦੁਆਰਾ ਬਣਾ ਸਕਦਾ ਗੁਰੂ ਨੂੰ ਵੀ ਬਣਾ ਸਕਦਾ, ਵਿੱਚ ਦੇ ਮੈਂ ਕਿਹਾ ਗੁਰੂ ਵੀ ਲੱਕੜੀ ਦਾ ਬਣਾ ਕੇ ਰੱਖ ਦੇ ਭਾਈ, ਗੁਰਦੁਆਰਾ ਜੂ ਬਣਾ ਲਿਆ ਜੀ। ਮੈਂ ਕਿਹਾ ਤਾਂ ਤੇ ਮੈਂ ਤੇਰਾ ਹੀ ਚੇਲਾ ਬਣਦਾ, ਮੈਂ ਐਵੇਂ ਗੁਰੂ ਨਾਨਕ ਨੂੰ ਪੂਜਦਾ ਰਿਹਾ ਇੰਨੇ ਵਰੇ। ਜਦ ਤੂੰ ਗੁਰੂ ਦਾ ਦੁਆਰਾ ਬਣਾ ਲਿਆ ਫਿਰ ਤਾਂ ਗੱਲ ਸਾਫ਼ ਹੋ ਗਈ ਭਾਈ, ਫਿਰ ਤਾਂ ਤੂੰ ਸਭ ਕੁਝ ਬਣਾ ਸਕਣਾ। ਉਹ ਕਹੇ ਨਹੀਂ ਯੋਗੀ ਜੀ, ਮਤਲਬ ਮੈਂ ਪੈਸਾ ਲਾਇਆ। ਮੈਂ ਕਿਹਾ ਆਇਆ ਕਿੱਥੋਂ ਸੀ? ਅਖੇ ਜੀ ਮੈਂ ਕਮਾਇਆ ਸੀ। ਮੈਂ ਕਿਹਾ ਤੇਰੇ ਪਿਓ ਨੇ ਮਸ਼ੀਨ ਲਾਈ ਸੀ? ਉਹਨੇ ਆਪਣੀ ਦਿੱਤੀ ਦਾਤ ਚ ਸਹੁਰਿਆ ਤੈਨੂੰ ਦੇ ਦਿੱਤੇ 4 ਟਕੇ, ਤੇ ਤੇਰੇ ਕੋਲ ਹੋ ਗਿਆ, ਸ਼ੁਕਰ ਕਰ ਵਾਹਿਗੁਰੂ ਦਾ। ਔਰ ਮਤ ਸਮਤ ਆਈ ਵੀ ਉਹ ਗੁਰੂ ਦੇ ਲੇਖੇ ਲਾਤੀ, ਉਹ ਹੰਕਾਰ ਦਿਆ ਮਾਰਿਆ, ਕਿਉਂ ਹੋਂ ਮੈਨੂੰ ਪੱਠੇ ਪਾਈ ਜਾਣਾ, ਆਨੇ ਵਾਲੀ ਥਾਂ ਤੇ ਰਹੋ। ਕਹਿਣ ਲੱਗਾ ਤੁਸਾਂ ਤੇ ਬੁਰਾ ਬਣਾਇਆ। ਮੈਂ ਕਿਹਾ ਬੁਰਾ ਤੇ ਨਹੀਂ ਬਣਾਇਆ, ਲੈ ਸੁਣ ਲੈ, ਪਿਛਲੇ ਜਨਮ ਚ ਤੂੰ ਖੋਤਾ ਸੈਂ। ਮੈਂ ਕਿਹਾ ਹੁਣ ਤੂੰ ਮੇਰੇ ਕੋ ਕਥਨੀ ਸੁਣ ਆਪਣੀ, ਪਰ ਮੈਂ ਤੈਨੂੰ ਹੁਣ ਦੱਸ ਦੇਣਾ। ਮੈਂ ਕਿਹਾ ਤੂੰ ਪਿਛਲੇ ਜਨਮ ਚ ਖੋਤਾ ਸੈਂ, ਔਰ ਤੇਰੇ ਤੇ ਕਿਸੇ ਸਾਧੂ ਨੂੰ ਚੜ ਕੇ ਯਾਤਰਾ ਕੀਤੀ, ਤੈਨੂੰ ਇਨਸਾਨ ਦਾ ਜਾਮਾ ਮਿਲਿਆ, ਔਰ ਮੈਂ ਕਿਹਾ ਫਿਰ ਤੇਰੇ ਤੇ ਬਰਕਤ ਮਿਲੀ। ਮੈਂ ਕਿਹਾ ਤੇਰੇ 2 ਲੜਕੇ ਤੇ 1 ਲੜਕੀ ਏ? ਕਹਿਣ ਲੱਗਾ ਹਾਂ। ਮੈਂ ਕਿਹਾ 3 ਲੜਕੇ ਮਰ ਗਏ ਤੇਰੇ? ਕਹਿੰਦਾ ਜੀ ਹਾਂ। ਮੈਂ ਕਿਹਾ 3 ਕੁਰਾਪੀ ਜਨਮ ਦੇ ਸਨ, ਉਹ ਟੁਰ ਗਿਆ ਤੇਰੇ ਤੋਂ। ਮੈਂ ਕਿਹਾ ਅੱਗੋਂ ਸੁਣ ਲੈ ਹੁਣ, ਮੈਂ ਕਿਹਾ ਤੇਰਾ ਹੁਣ 1 ਅੰਗ ਮਾਰਿਆ ਜਾਣਾ। ਕਹਿੰਦਾ ਯੋ ਕਿਉਂ? ਮੈਂ ਕਿਹਾ ਤੂੰ ਇੱਕ ਵਾਰੀ ਸਾਧ ਉਤਰਿਆ ਸੀ, ਉਹਨੂੰ ਛੱਡ ਮਾਰੀ ਸੀ। ਮੈਂ ਕਿਹਾ ਤੇਰੀ 1 ਲੱਤ ਰਹਿ ਜਾਣੀ। ਕਹਿੰਦਾ ਜੀ ਇਹ ਵੀ ਕਹਿੰਦੇ ਹੋ? ਮੈਂ ਕਿਹਾ ਹੁਣ ਵੇਖ ਲਓ ਜੀ, ਉੱਥੇ ਰਹਿੰਦਾ ਜੀ ਅਮਰੀਕਾ, ਬਿਲਕੁਲ 1 ਲੱਤ ਨਹੀਂ ਸੂ, ਹੁਣ ਚੀਕਾਂ ਮਾਰਦਾ। ਮੈਂ ਕਿਹਾ ਤੈਨੂੰ ਮੈਂ ਦੱਸਾਂ, ਇਹ ਤਾਂ ਕਰਮ ਦੀ ਖੇਡ ਹੈ ਸਾਰੀ, ਸਿੱਧੀ ਸਾਧੀ, ਅੰਨਿਆ ਨਹੀਂ ਦਿਸਦਾ ਤੇ ਇਹਦਾ ਮਤਲਬ ਇਹ ਹੰਕਾਰ ਚ ਆ ਜਾਏ। ਉਹ ਜਿਹੜੀ ਛੱਟ ਉਹ ਫਕੀਰ ਦੀ ਲੈ ਕੇ ਤੁਰੀ ਫਿਰਦੇ ਆ, ਉਹਦੇ ਤੇਰੇ ਕੋਲ ਪੈਸੇ ਨੇ, ਨਹੀਂ ਤਾਂ ਤੇਰੇ ਕੋਲ ਧੇਲਾ ਵੀ ਨਾ ਹੋਵੇ ਕਰੀ। ਹੁਣ ਕਹਿੰਦਾ ਕਿਰਪਾ ਕਰੋ, ਕਿਰਪਾ ਕਰੋ। ਮੈਂ ਕਿਹਾ ਲੱਤ ਤਾਂ ਨਹੀਂ ਮਿਲਣੀ, ਇਹਦੇ ਸਾਧੂ ਨੂੰ ਤੂੰ ਮਾਰੀ ਹੋਈ, ਇਹ ਤਾਂ ਸੁੱਕ ਗਈ ਪਿਆਰਿਆ। ਮੈਂ ਕਿਹਾ ਸੁਣਾ, ਸਾਰਾ ਪੈਸਾ ਲਾ ਲੈ, ਜੇ ਤੇਰੀ ਲੱਤ ਧਰੀ ਹੋ ਜਾਣਾ ਤੇ ਮੈਂ ਕਿਹਾ ਮੈਂ ਤੇਰਾ ਚੇਲਾ ਬਣ ਜਾਊ ਪਿਆਰੇ। ਕਹਿੰਦਾ ਜੀ ਕੋਈ ਚਾਰਾ ਨਹੀਂ। ਮੈਂ ਕਹਿੰਦਾ, ਮੈਂ ਕਿਹਾ ਨਾਲੇ ਦੁਨੀਆਂ ਨੂੰ ਵੀ ਇਹ ਜਾ ਕੇ ਵਿਖਾ, ਨਾਲੇ ਲੰਗੜ ਮਾਰ ਤੇ ਨਾਲੇ ਲੋਕਾਂ ਨੂੰ ਕਹੋ ਦਿੱਤੀ ਦਾਤ ਦਾ ਕਦੀ ਹੰਕਾਰ ਨਾ ਕਰੀਏ। ਮੈਂ ਕਿਹਾ ਤੈਨੂੰ 5 ਸਾਲ ਪਹਿਲਾਂ ਕਿਹਾ ਸੀ ਨਾ ਇਹ ਸਾਹਿਬ ਦੀ ਦਿੱਤੀ ਦਾਤ ਹੁੰਦੀ ਏ, ਇਹਦਾ ਹੰਕਾਰ ਭਲਿਓ ਕੀ ਕਰਨਾ, ਇਹ ਤੇ ਜਿਸਨੂੰ ਦੇਵੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਉਹਦੀ।
ਕੁਕਰਮੀ ਘੱਟ ਨਹੀਂ, ਇੰਨੇ ਕੁਕਰਮੇ ਨੇ ਵੀ ਉਹਨਾਂ ਨੂੰ ਇਹ ਚੇਤਾ ਹੀ ਨਹੀਂ ਰਿਹਾ ਕਿ ਇਨਸਾਨ ਨੇ, ਉਹ ਪਸ਼ੂਆਂ ਨਾਲੋਂ ਵੱਧ ਗਏ। ਲੇਕਿਨ ਕੋਈ ਬਾਤ ਨਹੀਂ, ਵੱਡੇ ਲਿਆ ਕੇ ਗੁਰੂ ਰਾਮਦਾਸ ਦੇ ਆਸ਼ਰਮ ਇਸ ਤਰ੍ਹਾਂ ਬਹਿ ਕੇ 2-2.5 ਘੰਟੇ ਚੌਂਕੜੀਆਂ ਮਾਰ ਕੇ, ਅਮੀਰ ਗਰੀਬ ਲੱਖਪਤੀ ਤੇ ਭਿੱਖ ਮੰਗਾ ਸਾਰੇ ਆ ਕੇ ਉੱਥੇ ਇਸ ਤਰ੍ਹਾਂ ਨਾਮ ਜਪਦੇ ਨੇ, ਤੇ ਮਹਾਰਾਜ ਨੇ ਸਾਰਿਆਂ ਤੇ ਮਿਹਰ ਕਰ ਦਿੱਤੀ ਏ, ਤੇ ਲੱਖਾਂ ਮਹਾਰਾਜ ਦੇ ਸਿੱਖ ਬਣ ਗਏ ਨੇ। ਕਿਸੇ ਨੂੰ ਉੱਥੇ ਨੀ ਕਦੀ ਆਖਿਆ ਤੂੰ ਪੱਗ ਬੰਨ ਲੈ, ਇਹ ਨੀ ਕਿਹਾ ਤੂੰ ਸਿੱਖ ਬਣ ਜਾ, ਕਦੀ ਕਿਸੇ ਨੂੰ ਦੱਸਿਆ ਨੀ ਸਿੱਖ ਧਰਮ ਕੀ ਹੁੰਦਾ। ਇਹ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ, ਕੋਈ ਇੱਕ ਬੰਦਾ ਉਹਨਾਂ ਸਾਰਿਆਂ ਚੋਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਯੋਗੀ ਜੀ ਨੇ ਜਾਂ ਕਿਸੇ ਨੇ ਕਿਹਾ ਵੀ ਤੂੰ ਸਿੱਖ ਬਣ ਜਾ, ਇੱਕ ਬੰਦਾ ਇਹ ਸ਼ਾਦੀ ਨਹੀਂ ਦੇ ਸਕਦਾ। ਇੱਕੋ ਹੀ ਬਾਤ ਹੈ ਵੀ ਵੱਡੇ ਦੇ ਸਵੇਰੇ ਆ ਕੇ ਉੱਥੇ ਆਪਣੇ ਚੌਂਕੜੇ ਲਾ ਕੇ ਆਸਣ ਕਰਕੇ ਤਿਆਰ ਬਰ ਤਿਆਰ ਹੋ ਕੇ ਉਦੋਂ ਬਾਅਦ ਫਿਰ ਦਸਵੰਧ ਦਿੰਦੇ ਨੇ, 2.5 ਘੰਟੇ 4 ਘੰਟਿਆਂ ਦੇ ਬਣਦੇ ਨੇ ਦਸਵੰਧ। ਚੌਂਕੜਾ ਮਾਰ ਕੇ ਬਹਿ ਜਾਂਦੇ ਨੇ, ਅੱਖਾਂ ਲੈਂਦੇ ਨੇ ਮੀਟ ਤੇ ਚੱਲ ਸੋ ਚੱਲ। ਉਹ ਕਿਸੇ ਦਾ ਮਰ ਜਾ ਤੇ ਨੈਣ ਉਹਨੂੰ ਪਠਾਣ ਆਉਂਦੀ ਹੈ ਤੇ ਉੱਥੇ ਤੇ ਰੱਜ ਕੇ ਪਿੱਟਦੀ ਆ ਉਹ, ਵੀ ਘਰ ਵਾਲੇ ਨਾ ਆਖਣਗੇ ਆ ਕੇ ਰੋਈ ਨਹੀਂ, ਤੇ ਗੁਰੂ ਘਰ ਆ ਕੇ ਤੁਹਾਨੂੰ ਨਾਮ ਜਪਦੇ ਜੀਵ ਸੁੱਕਦੀ ਬਾਈ ਤੁਹਾਡੀ। ਅੱਜ ਮੈਂ ਤੁਹਾਨੂੰ ਦੱਸਾਂਗਾ ਸਿਮਰਨ ਹੈ ਕੀ, ਪਹਿਲਾਂ ਤਾਂ ਤੁਹਾਨੂੰ ਸਮਝ ਆਈ ਨਹੀਂ ਨਾ, ਤੁਸੀਂ ਸਮਝਦੇ ਹੋ ਆ ਕੇ ਮੈਂ ਵਾਹਿਗੁਰੂ ਕਹਿ ਚੱਲਿਆ ਉਹ ਕਰੀ ਆਉਣੇ ਆ। ਇਹਦਾ ਤੁਹਾਨੂੰ ਮੈਂ ਹੱਲ ਦੱਸਾਂਗਾ ਵੀ ਕਰਦੇ ਕਿਉਂ ਆ ਅਸੀਂ, ਇਹਦਾ ਮਤਲਬ ਕੀ ਇਹ ਕਰਨ ਦਾ, ਇਹ ਕਰਨ ਨਾਲ ਸਾਨੂੰ ਕੀ ਹੁੰਦਾ, ਇਹ ਤਾਂ ਮੈਂ ਦੱਸਾਂਗਾ ਤੁਹਾਨੂੰ। ਪਰ ਜਿੰਨਾ ਚਿਰ ਬੀਬੀ ਸ਼ਬਦ ਬੋਲਦੀ ਹੈ ਨਾ ਤੇ ਜਿੰਨਾ ਚਿਰ ਨਾਮ ਜਪਾਉਂਦੀ ਹੈ, ਇਹਦੇ ਨਾਲ ਪੂਰਾ ਸਾਥ ਦਿਓ। ਇਹ ਹੈ ਤੁਹਾਡੀ ਸਾਡੀ ਸਾਂਝ, ਸਾਡੀ ਤੁਹਾਡੀ ਹੋਰ ਕਿਸੇ ਗੱਲ ਦੀ ਸਾਂਝ ਨਹੀਂ, ਮਤੇ ਭੁਲੇਖਾ ਹੋ ਜਾ ਤੁਹਾਨੂੰ। ਹਾਂ ਤੁਹਾਨੂੰ ਕੀ ਲੈਣਾ, ਤੁਸੀਂ ਮਲੇਸ਼ੀਆ ਨਿਵਾਸੀ, ਅਸੀਂ ਅਮਰੀਕਨ, ਅਸੀਂ ਮੌਜ ਕਰਨੇ ਆ ਆਪਣੇ ਦੇਸ਼ ਦੇ, ਸਾਰੇ ਮੁਲਕਾਂ ਨੂੰ ਪੈਸੇ ਦਿੰਦੇ, ਸਾਡੇ ਤੇ ਟੁੱਕ ਟੁਕੜਿਆਂ ਦੇ ਸਾਰੇ ਪਲਦੇ ਆ। ਹਾਂ ਕਿਸੇ ਕੋਲ ਕੀ ਲੈਣਾ, ਕੁਝ ਨਹੀਂ ਲੈਣਾ, ਤੁਹਾਡੇ ਕੋਲ ਇਸ ਕਰਕੇ ਨਹੀਂ ਆਏ ਵੀ ਤੁਹਾਡੀਆਂ ਸਹੂਲਤਾਂ ਵੇਖਣੀਆਂ, ਇੱਥੋਂ ਉੱਥੇ ਬੜੀਆਂ ਸੋਹਣੀਆਂ ਸਹੂਲਤਾਂ ਦਿਸਦੀਆਂ ਤੁਹਾਡੇ ਨਾਲ, ਹਾਂ ਇਸ ਕਰਕੇ ਆ ਤੇ ਇੱਥੇ ਗੁਰੂ ਨਾਨਕ ਦੇ ਵੇਲੇ ਦੀ ਸਿੱਖੀ ਏ ਔਰ ਤੁਸੀਂ ਉਹ ਅੰਗ ਪਾਲ ਦਿਓ ਪੈ ਮਾੜੇ ਉਹ ਚੰਗੇ ਉਹ ਆਪਣੇ ਆਉਣਾ ਪੰਥ ਦਾ ਹੁਕਮ ਸੀ ਵੀ ਨਹੀਂ ਯੋਗੀ ਜੀ ਐਤਕੀ ਸਾਰੇ ਫੇਰਾ ਮਾਰ ਕੇ ਜਾ ਕੇ ਪਤਾ ਕਰਨਾ ਵੀ ਕਿੱਥੇ ਕਿੱਥੇ ਕਿੰਨੀ ਕਿੰਨੀ ਸਿੱਖੀ ਏ ਮੈਂ ਕਿਹਾ ਜੀ ਲਓ ਨਾਪ ਕੇ ਦੱਸ ਦਿਆਂਗੇ ਤੁਹਾਨੂੰ ਆ ਕੇ ਕੋਈ ਤੁਹਾਨੂੰ ਇਹਦੇ ਡੰਕਾ ਨੀ ਵਜਾਇਆ ਇਸ਼ਤਿਹਾਰ ਨੀ ਕੱਢੇ ਆ ਕੇ ਕੋਈ ਸੰਤ ਬਾਬਾ ਫਲਾਣੇ ਆਏ ਨੇ ਸੰਤ ਫੰਤ ਤੇ ਸਿੱਖਾਂ ਚ ਹੁੰਦਾ ਹੀ ਕੋਈ ਨੀ ਹੋਏ ਸਾਰੇ ਹੀ ਸੰਤ ਹੋ ਤੁਸੀਂ ਗੁਰੂ ਨਾਨਕ ਦੇ ਘਰ ਤੇ ਆਈ ਤੇ ਮਿਹਰ ਮਿਲੀ ਏ ਵੀ ਗੁਰੂ ਨਾਨਕ ਦੇ ਘਰ ਜਿਸ ਨੇ ਗੁਰੂ ਦੇ ਅੱਗੇ ਚਰਨ ਦਿੱਤੇ ਗੁਰੂ ਵਾਲਾ ਹੋ ਗਿਆ ਜਿਹੜਾ ਗੁਰੂ ਵਾਲਾ ਹੋ ਗਿਆ ਉਹਨੂੰ ਕਿਸੇ ਦੀ ਲੋੜ ਨਹੀਂ ਉਹਦੇ ਨਾਲ ਫਿਰ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਜਾਮਣ ਹੋ ਗਿਆ ਇਸ ਕਰਕੇ ਗੁਰਬਾਣੀ ਗੁਰੂ ਹੈ ਬਾਣੀ ਇਹ ਗੁਰੂ ਦੀ ਬਾਣੀ ਜਿਹੜੀ ਹੈ ਨਾ ਇਹ ਗੁਰੂ ਵਰਗਾ ਕਰ ਦਿੰਦੀ ਹੈ ਜਿਸਲੇ ਗੁਰਬਾਣੀ ਬੋਲੀਏ ਨਾ ਉਸਲੇ ਉਹ ਬੋਲੀਦਾ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਬੋਲਿਆ ਤੇ ਜਦੋਂ ਤੁਸੀਂ ਬੋਲੇ ਤੇ ਫਿਰ ਤੁਹਾਡੀ ਤੋਤਲੀ ਉਵੇਂ ਹਿੱਲੀ ਜਿਵੇਂ ਪੰਜਵੇਂ ਪਾਤਸ਼ਾਹ ਦੀ ਹਿੱਲੀ ਸੀ ਫਿਰ ਫਰਕ ਮਿਟ ਗਿਆ ਉਸ ਵੇਲੇ ਉਸ ਸਮੇਂ ਓਨੇ ਚਿਰ ਪਿੱਛੇ ਜਿਹਾ ਪੰਜਵੇਂ ਪਾਤਸ਼ਾਹ ਸੀ ਤੈ ਤੁਸੀਂ ਸਭ ਮੈਂ ਤੁਹਾਡੇ ਕੋਲ ਕਰਮ ਨਹੀਂ ਗਿਣਦਾ ਸਾਰੇ ਅਸੀਂ ਕਰਮ ਸ਼ਰਮ ਤੇ ਪੁੱਠੇ ਸਿੱਧੇ ਕਰ ਲੈਂਦੇ ਹਾਂ ਸਾਰੇ ਗੁਰੂ ਅਰਜਨ ਦੇਵ ਤੇ ਨਹੀਂ ਨਾ ਬਣ ਚੱਲੇ ਲੇਕਿਨ ਓਨੇ ਸਮੇਂ ਦੇ ਵਾਸਤੇ ਉਹ ਬੁੱਲ ਉਹ ਜੀਭ ਉਹ ਤੋਤਲੀ ਉਹ ਤਾਲੂ ਇਵੇਂ ਹੀ ਹਿੱਲਿਆ ਜਿਵੇਂ ਮੇਰੇ ਸਾਹਿਬ ਗੁਰੂ ਅਰਜਨ ਦਾ ਹਿੱਲਿਆ ਤੇ ਕਦੋਂ ਹਿੱਲਿਆ ਜਦੋਂ ਮਨੁੱਖ ਰੂਪ ਚ ਭਗਵਾਨ ਪਰਮੇਸ਼ਰ ਨੇ ਆ ਕੇ ਉਹ ਸਕਾਲ ਪੁਰਖ ਨਿਰਾਕਾਰ ਨਾਲ ਗੱਲ ਕੀਤੀ ਗੁਰਬਾਣੀ ਦੀ ਸਿਫਤ ਇਸ ਕਰਕੇ ਇਹਨੂੰ ਉਸੇ ਸ਼ੌਕ ਨਾਲ ਮੈਂ ਰਾਤੀ ਤੁਹਾਨੂੰ ਆਉਂਦਾ ਸਾਂ ਨਾ ਪ੍ਰਾਣਾ ਦੀ ਹੂਤੀ ਦਿਓ ਇਹ ਹਵਨ ਹੁੰਦਾ ਇਹਦੇ ਸਮਿਗਰੀ ਪੈਂਦੀ ਏ ਸਮਿਗਰੀ ਘਿਓ ਦੀ ਤੇ ਦੂਜੀਆਂ ਚੀਜ਼ਾਂ ਦੀ ਨਹੀਂ ਪੈਂਦੀ ਪ੍ਰਾਣਾ ਦੀ ਪੈਂਦੀ ਪਵਨ ਗੁਰੂ ਪਾਣੀ ਪਿਤਾ ਪਾਏ ਵਾ ਨਾਉ ਪਵਨ ਜਿਹੜੇ ਪ੍ਰਾਣਾ ਨੂੰ ਲੈ